ਦੀ ਕੰਠ ਲਗਾਈ ਦਰਸ਼ਨ ਧਰਤੇ ਸਿਰ ਗਿਰ ਪਰਿਆ ਜਨ ਸਾਖਾ ਤੇ ਫਲ ਕਿਨ ਹਰਿਆ ਉਤੋ ਨਰੇਸ਼ ਠਾਂਡ ਜੇ ਠਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਚਵਰ ਛਤਰ ਤਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਸੇ ਹਨ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ ਜੋ ਸਾਨੂੰ ਸਤਿਸੰਗਤ ਕਰਨ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਮਾਲਕ ਦੀ ਰਹਿਮਤ ਹੈ ਜੋ ਹਰ ਰੋਜ ਗੁਰੂ ਕੀ ਹਜੂਰੀ ਚ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ। ਸੋ ਗੁਰਸਿੱਖੋ, ਜਿੱਥੇ ਅਸੀਂ ਸਤਿਸੰਗਤ ਕਰਦੇ ਹਾਂ ਉੱਥੇ ਸਾਨੂੰ ਨਾਲ ਦੀ ਨਾਲ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿੰਨਾ ਭਿਆਨਕ ਸਮਾਂ ਆਇਆ। ਬਹੁਤ ਜ਼ਿਆਦਾ ਭਿਆਨਕ ਸਮਾਂ ਹੈ ਜਿੱਥੇ ਸਾਡੇ ਗੁਰੂ ਸਾਹਿਬਾਂ ਦੀ ਬੇਦਬੀ ਬਹੁਤ ਜ਼ਿਆਦਾ ਹੋ ਰਹੀ ਹੈ। ਜਿਸ ਤਰੀਕੇ ਦੇ ਨਾਲ ਪਿੱਛੇ ਜੇ 11 ਅਗਸਤ ਨੂੰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਜੋ ਕਿ ਲਕਸ਼ਮਣ ਰਾਮ ਚੇਲਾ ਰਾਮ ਇਹੋ ਜਿਹਾ ਕੋਈ ਨਾਮ ਹੈ ਜਿਸ ਨੇ ਆਪਣੀ ਬੇਸਮੈਂਟ ਦੇ ਵਿੱਚ ਥੱਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ 2500 ਦੇ ਲਾਗੇ ਸਰੂਪ ਥੱਲੇ ਰੱਖੇ ਹੋਏ ਸਨ। ਸੋ ਇਸੇ ਤਰ੍ਹਾਂ ਹੀ ਬੇਅੰਤ ਪੋਥੀਆਂ ਤੇ ਬੇਅੰਤ ਹੀ ਗੁਟਕੇ ਸਾਹਿਬ ਹੋਰ ਬੇਦਬੀ ਕੀਤੀ ਇਸ ਦੁਸ਼ਟ ਨੇ ਜਿਸ ਤਰੀਕੇ ਦੇ ਨਾਲ ਇੰਨੀ ਗੁਰਬਾਣੀ ਦੀ ਬੇਦਬੀ ਕੀਤੀ ਹੈ। ਗੁਰਮੁਖੋ, ਇਹੋ ਜਿਹੜੇ ਲੋਕ ਵੇਖੋ ਕਿੰਨੇ ਮਾੜੇ ਨੇ ਜਿਹੜੇ ਗੁਰਬਾਣੀ ਦੀ ਗੁਰੂ ਸਾਹਿਬ ਦੀ ਬੇਦਬੀ ਕਰੀ ਜਾ ਰਹੇ ਨੇ। ਇੱਥੇ ਮੱਥਾ ਰੰਗੜ ਅਰਗੇ ਤੇ ਨਰਕ ਧਾਰੀਆਂ ਅਰਗੇ ਤੋਂ ਵੀ ਜ਼ਿਆਦਾ ਲੰਘ ਗਏ ਹਨ ਇਹਦੇ ਦੁਸ਼ਟ ਨੇ ਜਿਨ੍ਹਾਂ ਦੇ ਹਿਰਦੇ ਚ ਭੈ ਨਹੀਂ ਹੈ। ਜਿੱਥੇ ਬੇਸਮੈਂਟ ਦੇ ਵਿਚ ਗੰਦਾ ਪਾਣੀ ਕਹਿੰਦੇ ਗਟਰਾਂ ਦਾ ਜਿਸ ਤਰ੍ਹਾਂ ਜਮਣਾ ਉਛਲੀ ਤੇ ਇੰਨਾ ਜ਼ਿਆਦਾ ਗੰਦਾ ਪਾਣੀ ਉੱਥੇ ਆਇਆ ਬਹੁਤ ਜ਼ਿਆਦਾ ਗੁਰੂ ਕੀ ਬਾਣੀ ਦੀ ਬੇਦਬੀ ਹੋਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੇ ਸਰੂਪਾਂ ਦੀ ਬੇਦਬੀ ਜਿੱਥੇ 2500 ਸਰੂਪ ਹਨ। ਸੋ ਇਸੇ ਸੰਬੰਧ ਦੇ ਵਿਚ ਫਿਰ ਸਮੂਹ ਨੌਜਵਾਨਾਂ ਨੇ ਮਿਲ ਕਰਕੇ ਸਮੂਹ ਸੰਗਤ ਨੇ ਮਿਲ ਕਰਕੇ ਜੋ ਇਥੋਂ ਦੀ ਯੂਕੇ ਦੀ ਸੰਗਤ ਹੈ ਇਹਨਾਂ ਸਾਰਿਆਂ ਮਿਲ ਕਰਕੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦੇ ਪਾਠ ਆਰੰਭ ਕਰਵਾਉਣੇ ਨੇ। ਜਿਸ ਤਰ੍ਹਾਂ ਵਿਲਣਾਲ ਗੁਰਦੁਆਰਾ ਸਾਹਿਬ ਵਿਖੇ 16 ਸਤੰਬਰ ਨੂੰ 6 ਵਜੇ ਸ਼ਾਮ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਾ ਤੇ 18 ਸਤੰਬਰ ਨੂੰ 5:30 ਵਜੇ ਭੋਗ ਪੈਣੇ। ਸੋ ਆਪਾਂ ਸਾਰਿਆਂ ਨੂੰ ਹੀ ਚਾਹੀਦਾ ਗੁਰਸਿੱਖੋ ਕਿ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬੇਦਬੀ ਹੋਈ ਇੱਥੇ ਆਪਾਂ ਵੱਧ ਚੜ ਕੇ ਹਿੱਸਾ ਪਾਈਏ ਕਿ ਜਿਸ ਤਰੀਕੇ ਦੇ ਨਾਲ ਉੱਥੇ ਬੁਲਾਰਿਆਂ ਨੇ ਵੀ ਬੋਲਣਾ ਤੇ ਇਸੇ ਤਰ੍ਹਾਂ ਹੀ ਸਹਿਯੋਗ ਦਈਏ ਆਪਾਂ ਸਾਰੇ ਕਿ ਗੁਰੂ ਕੀ ਗੁਰਬਾਣੀ ਦਾ ਕੋਈ ਵੀ ਦੁਸ਼ਟ ਗੁਰਮੁਖ ਪਿਆਰਿਓ ਬੇਦਬੀ ਨਾ ਕਰ ਸਕੇ, ਨਿਰਾਦਰ ਨਾ ਕਰ ਸਕੇ ਗੁਰੂ ਕੀ ਗੁਰਬਾਣੀ ਦਾ। ਸੋ ਆਪ ਸਮੂਹ ਗੁਰਮੁਖਾਂ ਨੇ ਜਿੱਥੋਂ ਜਿੱਥੋਂ ਤੱਕ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਦੇ ਨਾਲ ਆਵਾਜ਼ ਜਾਂਦੀ ਹੈ ਸਮੂਹ ਗੁਰਸਿੱਖਾਂ ਨੇ ਗੁਰਮੁਖੋ ਉਪਰਾਲੇ ਕਰਨੇ ਨੇ ਕਿ ਗੁਰੂ ਕੀ ਗੁਰਬਾਣੀ ਦੀ ਬੇਦਬੀ ਨਹੀਂ ਹੋਣ ਦੇਣੀ ਤੇ ਇਸੇ ਤਰ੍ਹਾਂ ਸਾਰੇ ਸਿੱਖ ਜਗਤ ਨੇ ਇੱਕ ਮੁੱਠ ਹੋ ਕਰਕੇ ਗੁਰਮੁਖੋ ਆਪਾਂ ਹੱਲਾ ਮਾਰਨਾ ਕਿ ਗੁਰੂ ਕੀ ਗੁਰਬਾਣੀ ਦਾ ਨਿਰਾਦਰ ਰੋਕਣਾ। ਸੋ ਇਸ ਤਰੀਕੇ ਦੇ ਨਾਲ ਉਹ ਜਿਸ ਤਰ੍ਹਾਂ ਹਰ ਰੋਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰਦੇ ਆ, ਕੱਲ ਜੋ ਪ੍ਰਸੰਗ ਸਰਵਣ ਕੀਤਾ ਸੀ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਚਲਦੇ ਚਲਦੇ ਇਸੇ ਪ੍ਰਕਾਰ ਹੀ ਜੋ ਇੱਕ ਜਗ੍ਹਾ ਉੱਤੇ ਆਏ ਨੇ ਜਿਸ ਤਰ੍ਹਾਂ ਨੇਪਾਲ ਆਦਿਕ ਦੇ ਉਹ ਖੰਡ ਦਾ ਨਾਮ ਹੈ, ਗੁਰਮੁਖ ਇੱਥੇ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਆਣ ਕੇ ਬੈਠੇ ਨੇ। ਇੱਥੋਂ ਦਾ ਰਾਜਾ ਹੈ ਜਿਹੜਾ ਦੇਵੀ ਦੀ ਪੂਜਾ ਕਰਦਾ, ਦੇਵੀ ਦੀ ਪੂਜਾ ਕਰਦੇ ਨੇ। ਬਹੁਤ ਲੋਕ ਇਕੱਠੇ ਹੋ ਕਰਕੇ ਇੱਕ ਰੀਤੀ ਬਣਾਈ ਹੋਈ ਹੈ ਕਿ ਜਿਹੜਾ ਵੀ ਆਉਂਦਾ ਉਹ ਆਣ ਕਰਕੇ ਕੋਈ ਪਸ਼ੂ ਲੈ ਕਰਕੇ ਆਉਂਦਾ ਤੇ ਦੇਵੀ ਦੇ ਅੱਗੇ ਬਲੀ ਦਿੰਦਾ ਲਿਆਉਣ। ਜਿਸ ਸਮੇਂ ਰਾਜਾ ਆਇਆ, ਰਾਜੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਬੈਠਿਆਂ ਵੇਖਿਆ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਕਹਿਣ ਲੱਗਾ ਕਿ ਹੋਰ ਲੋਕ ਦੇ ਮਨੁੱਖ ਲੱਗਦੇ ਨੇ, ਕਿਉਂ ਨਾ ਇਹਨਾਂ ਦੇ ਵਿੱਚ ਇੱਕ ਦੀ ਬਲੀ ਦਿੱਤੀ ਜਾਵੇ। ਉਸ ਵੇਲੇ ਭਾਈ ਬਾਲਾ ਜੀ ਨੂੰ ਕਹਿੰਦੇ ਫੜ ਲਿਆ, ਭਾਈ ਬਾਲਾ ਜੀ ਨੂੰ ਫੜ ਕਰਕੇ ਲੈ ਗਏ ਨੇ ਤੇ ਲਿਜਾ ਕਰਕੇ ਜਿਸ ਸਮੇਂ ਕਿਰਪਾਨ ਕੱਢ ਕਰਕੇ ਨੰਗੀ ਕੀਤੀ ਹੈ ਕਿਰਪਾਨ, ਜਿਸ ਸਮੇਂ ਬਲੀ ਦੇਣ ਲੱਗੇ ਅਚਾਨਕ ਓਨੇ ਚਿਰ ਨੂੰ ਫਿਰ ਦੇਵੀ ਪ੍ਰਗਟ ਹੋਈ। ਪ੍ਰਗਟ ਹੋ ਕਰਕੇ ਉਸ ਨੇ ਕਿਰਪਾਨ ਕੋਈ ਜਿਸ ਨੇ ਕਿਰਪਾਨ ਕੱਢੀ ਸੀ ਜਾ ਕਰਕੇ ਉਸੇ ਸਮੇਂ ਜਿਹੜਾ ਰਾਜਾ ਸੀ ਨਾ ਉਸ ਦਾ ਜਿਹੜਾ ਸੀਸ ਹੈ ਧੜ ਤੋਂ ਅਲੱਗ ਕਰ ਦਿੱਤਾ। ਆਓ ਜਿਸ ਤਰੀਕੇ ਦੇ ਨਾਲ ਹੁਣ ਪਾਵਨ ਪਵਿੱਤਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੌਤਕਾਂ ਦਾ ਗੁਰਸਿੱਖ ਤੋਂ ਇਤਿਹਾਸ ਆ ਰਿਹਾ ਹੈ, ਆਪਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਉਤੋਂ ਨਰੇਸ਼ ਠਾਂਡ ਜਿਹੇ ਠਾਏ
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਪਿਆਰਿਓ ਜਿਸ ਤਰੀਕੇ ਦੇ ਨਾਲ ਇੱਥੇ ਸਾਹਮਣੇ ਖਲੋਤੇ ਸਨ ਤੇ ਜਿਹੜਾ ਰਾਜਾ ਸੀਗਾ ਸਾਹਮਣੇ ਉਸ ਸਮੇਂ ਆਣ ਕਰਕੇ ਖਲੋਤਾ ਹੈ।
ਜਾਏ ਤਾਹੇ ਕੇ ਕੰਠ ਲਗਾਏ
ਤੇ ਗੁਰਮੁਖ ਉਸ ਸਮੇਂ ਦੇਵੀ ਪ੍ਰਗਟ ਹੋਈ ਹੈ, ਸਾਹਮਣੇ ਰਾਜਾ ਖਲੋਤਾ ਹੈ, ਜਾ ਕਰਕੇ ਕਿਰਪਾਨ ਇਹਦੇ ਗਲ ਦੇ ਉੱਤੇ ਲਗਾਈ ਹੈ।
ਤਤਸ਼ਨ ਧਰਤੇ ਸਿਰ ਗਿਰ ਪਰਿਆ
ਤੇ ਉਸੇ ਵੇਲੇ ਧਰਤੀ ਤੋਂ ਜਿਹੜਾ ਸਿਰ ਸੀ ਧੜ ਦੇ ਨਾਲ ਉਹ ਸਿਰ ਨਾ ਲਾਹ ਕਰਕੇ ਇਸ ਦੇਵੀ ਨੇ ਕਿਰਪਾਨ ਦਾ ਵਾਰ ਐਸਾ ਕੀਤਾ ਕਿ ਇਸ ਰਾਜੇ ਦਾ ਸਿਰ ਲਾਹ ਕਰਕੇ ਧਰਤੀ ਤੇ ਸੁੱਟ ਦਿੱਤਾ ਹੈ।
ਜਨ ਸ਼ਾਖਾ ਤੇ ਫਲ ਕਿਨ ਹਰਿਆ
ਤੇ ਮਾਨੋ ਜਿਸ ਤਰੀਕੇ ਦੇ ਨਾਲ ਜੋ ਕਿ ਸ਼ਾਖਾਵਾਂ ਹੁੰਦੀਆਂ ਹਨ ਦਰਖਤ ਦੀਆਂ ਤੇ ਦਰਖਤ ਦੀਆਂ ਸ਼ਾਖਾਵਾਂ ਦੇ ਨਾਲੋਂ ਜਿਸ ਤਰ੍ਹਾਂ ਕੋਈ ਫਲ ਜਿਹੜਾ ਧਰਤੀ ਦੇ ਉੱਤੇ ਸੁੱਟ ਦਈਦਾ ਕੱਟ ਕਰਕੇ ਇਸੇ ਤਰੀਕੇ ਦੇ ਨਾਲ ਹੀ ਇਸ ਰਾਜੇ ਦਾ ਜਿਹੜਾ ਸਿਰ ਹੈ ਨਾ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਹੈ।
ਦਰੋਣਤ ਚਲਿਓ ਗਿਰਿਓ ਨਿਰਪ ਧਾਰਨੇ
ਤੇ ਗੁਰਮੁਖੋ ਬਹੁਤਾ ਜ਼ਿਆਦਾ ਉਸ ਵੇਲੇ ਖੂਨ ਚੱਲਿਆ ਇਸ ਰਾਜੇ ਦੇ ਗੁਰਮੁਖੋ ਧੜ ਦੇ ਵਿੱਚੋਂ ਤੇ ਉਸ ਸਮੇਂ ਧਰਤੀ ਦੇ ਉੱਤੇ ਡਿੱਗ ਪਿਆ ਹੈ।
ਬਾਕੀ ਲੋਕ ਫਿਖਤਿਆਸ ਕਰਨੇ
ਤੇ ਗੁਰਮੁਖੋ ਉਸ ਵੇਲੇ ਫਿਰ ਲੋਕ ਜਿਹੜੇ ਸਨ ਇਸ ਤਰ੍ਹਾਂ ਦੀ ਕਰਨੀ ਵੇਖ ਕਰਕੇ ਜਿਹੜੇ ਲੋਕ ਇਕੱਠੇ ਹੋਏ ਸਨ ਬਹੁਤ ਦੁਨੀਆਂ ਇਕੱਠੀ ਹੋ ਗਈ ਕਿ ਇੱਥੇ ਮਨੁੱਖ ਦੀ ਬਲੀ ਹੋ ਰਹੀ ਹੈ, ਇੰਨੀ ਦੁਨੀਆਂ ਇਕੱਠੀ ਹੋਈ ਸੀ, ਚਾਰ ਚੁਫੇਰੇ ਸਾਰੇ ਵੇਖ ਰਹੇ ਸਨ। ਜਿਸ ਸਮੇਂ ਰਾਜੇ ਦਾ ਜਿਹੜਾ ਧੜ ਹੈ ਨਾ ਉਸ ਸਮੇਂ ਇਸ ਜਿਹੜਾ ਰਾਜੇ ਦਾ ਧੜ ਤੋਂ ਅਲੱਗ ਕਰ ਦਿੱਤਾ ਤੇ ਸਾਰੇ ਵੇਖ ਕਰਕੇ ਡਰ ਕਰਕੇ ਦੂਰ ਭੱਜ ਗਏ ਹਨ।
ਰਹਿਓ ਨਾ ਕੋ ਨਰ ਤੇ ਥਾਨਾ
ਤੇ ਉਸ ਸਮੇਂ ਕੋਈ ਵੀ ਉਸ ਜਗ੍ਹਾ ਉੱਤੇ ਮਨੁੱਖ ਖਲੋਤਾ ਨਹੀਂ ਰਿਹਾ ਹੈ।
ਇਨੋ ਮੈਂ ਸ੍ਰੀ ਗੁਰ ਮਰਦਾਨਾ
ਤੇ ਉਸ ਸਮੇਂ ਫਿਰ ਕਹਿੰਦੇ ਹਨ ਭਾਈ ਬਾਲਾ ਜੀ ਇੱਕ ਮੈਂ ਤੇ ਇੱਕ ਭਾਈ ਮਰਦਾਨਾ ਜੀ ਤੇ ਇੱਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤਿੰਨੇ ਹੀ ਉਸ ਸਮੁੰਦਰ ਦੇ ਵਿੱਚ ਰਹਿ ਗਏ ਹਾਂ।
ਕ੍ਰਿਸ਼ਨ ਸ੍ਰੀ ਚੰਡੀ
ਤੇ ਉਸ ਵੇਲੇ ਜਿਹੜੀ ਚੰਡੀ ਸੀ ਨਾ ਜਿਹੜੀ ਪ੍ਰਗਟ ਹੋਈ ਸੀ ਸਾਹਮਣੇ ਉਸ ਵੇਲੇ ਜਿਹੜੀ ਦੇਵੀ ਉਸ ਦੇ ਨਾਲ
ਬਚਨ ਭਨਿਓ ਇਸ ਵਿਦ ਜਗਨਾਥ
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਗਤ ਦੇ ਮਾਲਕ ਪਾਤਸ਼ਾਹ ਜੀ ਨੇ ਫਿਰ ਪਾਵਨ ਪੁੱਤਰ ਮੁਕਾਰਬਿੰਦ ਤੋਂ ਉਸ ਦੇ ਤਾਂ ਇਸ ਤਰ੍ਹਾਂ ਬਚਨ ਕਹੇ ਹਨ।
ਉਪਤ ਸੇਵਕ ਹੋ ਤੂੰ ਤੁਮਾਰਾ
ਤੇ ਉਸ ਸਮੇਂ ਕਹਿਣ ਲੱਗੇ ਗੁਰੂ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਕਹਿਣ ਲੱਗੇ ਹਨ ਕਿ ਜਿਹੜੇ ਭੂਪਤ ਹੈ ਭਈ ਚੰਡੀ ਹੈ ਦੇਵੀ ਇਹ ਜਿਹੜਾ ਰਾਜਾ ਸੀ ਤੇ ਤੇਰਾ ਸੇਵਕ ਸੀ ਤੂੰ ਕਿਸ ਪ੍ਰਕਾਰ ਇਸ ਨੂੰ ਮਾਰਨਾ ਕੀਤਾ ਹੈ।
ਬਾਲੇ ਕੋ ਬਚਾਏ ਸੋ ਮਾਰਾ
ਤੇ ਤੂੰ ਬਾਲੇ ਨੂੰ ਬਚਾ ਕਰਕੇ ਸਾਡੇ ਭਾਈ ਬਾਲੇ ਨੂੰ ਬਚਾ ਕਰਕੇ ਆਪਣੇ ਸੇਵਕ ਨੂੰ ਮਾਰ ਦਿੱਤਾ ਹੈ।
ਤਿੰਨ ਪ੍ਰਸੰਨ ਕੀ ਕਿੰਨੀ ਰੀਤਾ
ਤੇ ਇਸੇ ਪ੍ਰਕਾਰ ਹੀ ਇਸ ਰਾਜੇ ਨੇ ਤੇ ਤੈਨੂੰ ਪ੍ਰਸੰਨ ਕਰਨ ਵਾਸਤੇ ਰੀਤ ਕੀਤੀ ਹੈ।
ਕ੍ਰੋਧ ਭਰੀ ਕਿਉਂ ਕੀਏ ਵਿਪਰੀਤਾ
ਤੇ ਤੂੰ ਕਿਉਂ ਕ੍ਰੋਧ ਦੇ ਵਿੱਚ ਇੰਨਾ ਆਣ ਕਰਕੇ ਜਿਹੜੀ ਵਿਪਰੀਤ ਉਲਟ ਰੀਤੀ ਕੀਤੀ ਹੈ।
ਕੱਲ ਸ੍ਰੀ ਚੰਡੀ ਬਚਨੇ ਉਚਾਰੇ
ਤੇ ਉਸ ਵੇਲੇ ਫਿਰ ਚੰਡੀ ਨੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ
ਤੁਮ ਸ੍ਰੀ ਨਾਨਕ ਸਰੋਣ ਮਜਾਰੇ
ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਜਗਤ ਨੂੰ ਤਾਰਨ ਵਾਲੇ ਮਾਲਕ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਆਪਣੇ ਆਪ ਜੀ ਕਿਰਪਾ ਕਰਕੇ ਸੁਣ ਲੈਣਾ ਕਰੋ
ਜੀ ਹਰ ਜਨ ਪਰਮੇਸ਼ਰ ਪਿਆਰੇ
ਤੇ ਜਿਹੜੇ ਹਰੀ ਜਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ ਜਿਹੜੇ ਮਾਲਕ ਨੂੰ ਗੁਰਮੁਖੋ ਜਿਸ ਤਰੀਕੇ ਦੇ ਨਾਲ ਯਾਦ ਕਰਦੇ ਨੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਹਨ
ਰਸ਼ਿਆ ਕਰ ਹਾਂ ਸਾਂਝ ਸਕਾਰੇ
ਤੇ ਦੇਵੀ ਕਹਿਣ ਲੱਗੀ ਕਿ ਮੈਂ ਉਸ ਸਮੇਂ ਹਰ ਸਮੇਂ ਹੀ ਉਹਨਾਂ ਦੀ ਰੱਖਿਆ ਕਰਦੀ ਹਾਂ ਸਾਂਝ ਸਵਾਰੇ ਭਾਵ ਕਿ ਸ਼ਾਮ ਤੇ ਸਵੇਰੇ ਹਰ ਸਮੇਂ ਮੈਂ ਉਹਨਾਂ ਦੀ ਰੱਖਿਆ ਕਰਦੀ ਜਿਹੜੇ ਮਾਲਕ ਨੂੰ ਹਿਰਦੇ ਵਿੱਚ ਵਸਾਉਂਦੇ ਹਨ
ਜੇ ਮਤ ਮੰਦ ਤਿਨੋਂ ਦੁੱਖ ਦੇ
ਤੇ ਜਿਹੜੇ ਮਾੜੀ ਮਤ ਵਾਲੇ ਜਿਹੜੇ ਲੋਕ ਹਨ ਭੈੜੀ ਮਤ ਵਾਲੇ ਜਿਹੜੇ ਲੋਕ ਨੇ ਜਿਹੜੇ ਇਹੋ ਜਿਹੇ ਸੰਤਾਂ ਮਹਾਂਪੁਰਖਾਂ ਨੂੰ ਦੁੱਖ ਦਿੰਦੇ ਨੇ ਜਿਹੜੇ ਮਹਾਂਪੁਰਖਾਂ ਨੂੰ ਦੁੱਖ ਦਿੰਦੇ ਨੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ।
ਇਹ ਮਾਰੋ ਮੇਰੀ ਮਤ ਇਹੀ
ਤੇ ਮੇਰੀ ਮਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹੀ ਹੈ। ਇਹ ਮਾਲਕ ਮੈਂ ਉਹਨਾਂ ਨੂੰ ਮਾਰਨਾ ਕਰਦੀ ਹਾਂ।
ਇਹ ਕੂਪਤ ਮਤ ਮੰਦ ਕੁਚਾਰੀ
ਤੇ ਇਹ ਜਿਹੜਾ ਕੂਪਤ ਇਹ ਰਾਜਾ ਹੈ ਨਾ ਇਹ ਬਹੁਤ ਹੀ ਮਾੜੀ ਮਤ ਵਾਲਾ ਕੁਚਾਰੀ ਭਾਵ ਕੇ ਭੈੜੀ ਰੀਤੀ ਨੂੰ ਧਾਰਨ ਕਰਨ ਵਾਲਾ ਹੈ।
ਮਾਰਨਿਆ ਨੂੰ ਸੰਤ ਅਗਾਰੇ
ਤੇ ਇਸ ਨੇ ਮੇਰੇ ਅੱਗੇ ਲਿਆਂਦਾ ਕਿਸ ਨੂੰ ਹੈ ਬਲੀ ਦੇਣ ਵਾਸਤੇ ਪੂਰਨ ਸੰਤ ਭਾਈ ਬਾਲਾ ਜੀ ਪੂਰਨ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਨੇ ਪਰਮੇਸ਼ਰ ਦੇ ਪਿਆਰੇ ਨੇ ਇਹ ਸੱਚੇ ਪਾਤਸ਼ਾਹ ਆਪ ਜੀ ਦੇ ਨਾਲ ਰਹਿਣ ਵਾਲੇ ਆਪ ਜੀ ਜਗਤ ਦੇ ਮਾਲਕ ਉਸ ਕਰਕੇ ਇਹ ਮਾਲਕ ਆਪ ਜੀ ਦੇ ਨਾਲ ਰਹਿਣ ਵਾਲੇ ਤੇ ਇਹਨਾਂ ਦੀ ਮੇਰੇ ਅੱਗੇ ਬਲੀ ਦੇਣ ਲੱਗਾ ਹੈ।
ਯੋ ਕ੍ਰੋਧ ਜਾਂ ਤੇ ਮੈਂ ਮਾਰਾ
ਤੇ ਇਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਸ ਕਰਕੇ ਮੈਂ ਹਿਰਦੇ ਵਿਚ ਕ੍ਰੋਧ ਕਰਕੇ ਤੇ ਤਾਂ ਇਸ ਨੂੰ ਮਾਰਨਾ ਕੀਤਾ ਹੈ।
ਅਰਥ ਸੰਤ ਕੋ ਤੁਰਤ ਉਬਾਰਾ
ਇਸੇ ਤਰ੍ਹਾਂ ਹੀ ਜਿਹੜੇ ਵੀ ਸੰਤ ਆਦਿਕ ਨੂੰ ਕੋਈ ਮਾਰਨ ਕਰਦਾ ਹੈ ਨਾ ਤੇ ਮੈਂ ਉਸੇ ਵੇਲੇ ਜਾ ਕਰਕੇ ਉਹਨਾਂ ਨੂੰ ਬਚਾਉਂਦੀ ਹਾਂ।
ਬਸ ਕਹਿ ਲੋਪ ਭਈ ਤਬ ਦੇਵੀ
ਤੇ ਗੁਰਮੁਖੋ ਇਸ ਤਰ੍ਹਾਂ ਫਿਰ ਬਚਨ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕਰਕੇ ਤੇ ਫਿਰ ਅਲੋਪ ਹੋ ਗਈ ਹੈ।
ਜਗ ਮਾਤਾ ਈਸ਼ਵਰੀ ਅਪੇ ਵੀ
ਤੇ ਗੁਰਮੁਖੋ ਇਸ ਤਰੀਕੇ ਦੇ ਨਾਲ ਜਿਹੜੀ ਜਿਸ ਤੋਂ ਇਹ ਸਾਰੇ ਲੋਕ ਕੇ ਮਾਤਾ ਜਾਣਦੇ ਨੇ ਕਿ ਸਾਡੀ ਇਹ ਮਾਤਾ ਇਸ ਤੋਂ ਦੇ ਜਿੰਨੇ ਵੀ ਨਗਰ ਵਾਲੇ ਜੋ ਇਸ ਦੀ ਸੇਵਾ ਕਰਦੇ ਸਨ
ਬੜੇ ਨਗਰ ਮੈਂ ਸ਼ੋਕਿਆ ਪਾਰੇ
ਤੇ ਗੁਰਮੁਖੋ ਜਦੋਂ ਇਸ ਤਰ੍ਹਾਂ ਰਾਜਾ ਮਰਿਆ ਨਾ ਤੇ ਸਾਰੇ ਨਗਰ ਦੇ ਵਿਚ ਜਿਹੜਾ ਸ਼ੋਕ ਸੀ ਨਾ ਸਾਰਾ ਨਗਰ ਹੀ ਉਦਾਸ ਹੋ ਗਿਆ ਹੈ।
ਠੌਰ ਠੌਰ ਰੋਵੇ ਨਰ ਨਾਰੇ
ਤੇ ਕਿੰਨੇ ਮਨੁੱਖ ਜਿਹੜੇ ਜਗ੍ਹਾ ਜਗ੍ਹਾ ਉੱਤੇ ਖਲੋ ਖਲੋ ਕਰਕੇ ਰਾਜੇ ਨੂੰ ਚੇਤੇ ਕਰਦੇ ਨੇ ਤੇ ਰੋਂਦੇ ਹਨ।
ਇਹ ਵਿਚਾਰ ਜੇ ਹੁੰਦੇ ਸਿਆਣੇ
ਤੇ ਫਿਰ ਜਿਹੜੇ ਸਿਆਣੇ ਮਨੁੱਖ ਸਨ ਜਿਹੜੇ ਸਿਆਣੇ ਸਨ ਨਾ ਚੰਗੇ ਸਨ ਉਹਨਾਂ ਨੇ ਆਪਣੇ ਹਿਰਦੇ ਦੇ ਵਿਚ ਫਿਰ ਵਿਚਾਰ ਕੀਤੀ ਹੈ
ਕਹੇ ਜੋ ਕਲਾਵਾਨ ਮਨ ਜਾਣੇ
ਤੇ ਉਸ ਵੇਲੇ ਉਹਨਾਂ ਨੇ ਫਿਰ ਜਾਣਿਆ ਕਿ ਜਿਹੜੇ ਸੰਤ ਮਹਾਂਪੁਰਖ ਆਏ ਨੇ ਪੂਰਨ ਸ਼ਕਤੀਆਂ ਦੇ ਮਾਲਕ ਹਨ ਪਰਮੇਸ਼ਰ ਦਾ ਰੂਪ ਨੇ
ਆਏ ਸਭ ਹੀ ਤਬ ਧਰ ਭਾਉ
ਤੇ ਗੁਰਮੁਖੋ ਉਸ ਵੇਲੇ ਬੜਾ ਹੀ ਹਿਰਦੇ ਵਿਚ ਪ੍ਰੇਮ ਧਾਰਨ ਕਰਕੇ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਏ ਹਨ।
ਸ੍ਰੀ ਗੁਰ ਕੋ ਲਕ ਲੀਨ ਪ੍ਰਭਾਵ
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪ੍ਰਭਾਵ ਸੀ ਨਾ ਉਹ ਸਾਰਿਆਂ ਨੇ ਆਪਣੇ ਹਿਰਦੇ ਵਿਚ ਚੰਗੇ ਤਰੀਕੇ ਦੇ ਨਾਲ ਜਾਣ ਲਿਆ ਹੈ।
ਨਿਰਪ ਸੁੱਤ ਠਾਂਡੋ ਆਏ ਅਗਾਰੇ
ਤੇ ਉਸ ਵੇਲੇ ਫਿਰ ਜਿਹੜਾ ਨਿਰਪ ਸੁੱਤ ਇਸ ਰਾਜੇ ਦਾ ਜਿਹੜਾ ਲੜਕਾ ਸੀਗਾ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਆਣ ਕਰਕੇ ਖਲੋਤਾ ਹੈ।
ਕਰਕੇ ਬੰਦਨ ਬਿਨੈ ਉਚਾਰੇ
ਤੇ ਗੁਰਮੁਖ ਉਸ ਵੇਲੇ ਨਮਸਕਾਰ ਕਰਕੇ ਤੇ ਇਸ ਤਰੀਕੇ ਦੇ ਨਾਲ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਨਮਸਕਾਰ ਕੀਤੀ ਹੈ।
ਕਰੋ ਸ਼ਮਾ ਅਪਰਾਧ ਹਮਾਰਾ
ਤੇ ਉਸ ਵੇਲੇ ਕਹਿਣ ਲੱਗਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਰਹਿਮਤ ਕਰੋ ਜਿਹੜਾ ਸਾਡੇ ਪਾਸੋਂ ਅਪਰਾਧ ਹੋਇਆ ਨਾ ਜਿਹੜੇ ਅਸੀਂ ਮਾੜੇ ਕਰਮ ਕੀਤੇ ਨੇ ਖਿਮਾ ਕਰ ਦੇਣਾ ਕਰੋ।
ਹਮਨੇ ਜਾਣਿਓ ਭੇਦ ਤੁਮਾਰਾ
ਤੇ ਅਸੀਂ ਆਪ ਜੀ ਦਾ ਕਿਸੇ ਪ੍ਰਕਾਰ ਵੀ ਜਿਹੜਾ ਭੇਦ ਸੀ ਨਾ ਉਹ ਹਿਰਦੇ ਵਿਚ ਜਾਣ ਨਹੀਂ ਸਕੇ ਹਾਂ।
ਸਿੱਖ ਆਪਣੇ ਹਮੇ ਕਰੀ ਜਾਏ
ਤੇ ਮਾਲਕ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪ ਜੀ ਸਾਨੂੰ ਆਪਣੇ ਸਿੱਖ ਬਣਾ ਲੈਣਾ ਕਰੋ।
ਅਭੈ ਦਾਨ ਸਭ ਹਨ ਕੋ ਦੀਜੈ
ਇਹ ਸੱਚੇ ਪਾਤਸ਼ਾਹ ਜੀ ਜਿਹੜਾ ਅਭੈ ਦਾਨ ਹੈ ਨਾ ਭਾਵ ਕੇ ਡਰ ਤੋਂ ਰਹਿਤ ਹੋ ਜਾਣਾ ਹਿਰਦੇ ਵਿਚ ਕੋਈ ਵੀ ਡਰ ਨਾ ਰਹਿਣਾ ਮਾਲਕ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਾਨੂੰ ਇਹ ਜਿਹੜਾ ਦਾਨ ਬਖਸ਼ ਦੇਣਾ ਕਰੋ।
ਸੰਤ ਬਿਨਾ ਹੋਵੇ ਗਈ ਕਿਰਪਾਲਾ
ਤੇ ਉਸ ਵੇਲੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਸਾਰਿਆਂ ਦੀਆਂ ਇਹੋ ਜਿਹੀਆਂ ਬੇਨਤੀਆਂ ਨੂੰ ਸੁਣ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਸਾਰਿਆਂ ਤੇ ਕਿਰਪਾ ਕੀਤੀ ਹੈ।
ਆਪਣ ਦੀਆ ਉਪਦੇਸ਼ ਵਿਸ਼ਾਲਾ
ਤੇ ਮਾਲਕ ਨੇ ਰਹਿਮਤ ਕਰਕੇ ਇਹਨਾਂ ਸਮੂਹ ਜੀਵਾਂ ਦੇ ਉੱਤੇ ਜਿਹੜਾ ਆਪਣਾ ਸ੍ਰਿਸ਼ਟ ਉਪਦੇਸ਼ ਸੀ ਨਾ ਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਨਾਮ ਨੂੰ ਜਪਣਾ ਇਹ ਜਿਹੜਾ ਉਪਦੇਸ਼ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਨੂੰ ਬਖਸ਼ਿਆ ਹੈ।
ਸਤਨਾਮ ਕੋ ਸਿਮਰਨ ਕਰਨੋ
ਤੇ ਜਿਹੜਾ ਸੱਚੇ ਨਾਮ ਦਾ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਨਾ ਹੈ।
ਸੰਤ ਸੇਵ ਮੈਂ ਤੁਰ ਧਰਨੋ
ਤੇ ਗੁਰੂ ਪਾਤਸ਼ਾਹ ਜੀ ਉਪਦੇਸ਼ ਦਿੱਤਾ ਹੈ ਭਾਈ ਸੱਚੇ ਮਾਲਕ ਵਾਹਿਗੁਰੂ ਦਾ ਸਿਮਰਨ ਕਰਨਾ ਤੇ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਨੀ ਇਸ ਤਰੀਕੇ ਦੇ ਨਾਲ ਆਪਣੇ ਮਨ ਨੂੰ ਰਿਕਾਰਡ ਰੱਖਣਾ ਹੈ।
ਖੂਬ ਦਾਹ ਬਹੁਰ ਕਰਵਾਇਓ
ਤੇ ਉਸ ਤੋਂ ਉਪਰੰਤ ਜਿਹੜਾ ਰਾਜਾ ਸੀ ਨਾ ਜਿਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਦੇਵੀ ਨੇ, ਫਿਰ ਇਸ ਦਾ ਸੰਸਕਾਰ ਕਰਵਾਇਆ
ਹੈ
ਤੇ ਉਸ ਤੋਂ ਉਪਰੰਤ ਜਿਹੜਾ ਰਾਜ ਭਾਗ ਸੀ ਸਿੰਘਾਸਨ ਦੇ ਉੱਤੇ ਇਸ ਰਾਜੇ ਦਾ ਜਿਹੜਾ ਪੁੱਤਰ ਸੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਿਠਾਇਆ ਹੈ।
ਦੋਹਰਾ ਨਾਮ ਧਰਮ ਜਸ ਰਾਖਿਓ ਰਾਜ ਤਿਲਕ ਕੋ ਦੇਉ,
ਤੇ ਇਸ ਰਾਜੇ ਦੇ ਪੁੱਤਰ ਨੂੰ ਰਾਜ ਤਿਲਕ ਦੇ ਕਰਕੇ ਉਸ ਤੋਂ ਉਪਰੰਤ ਤੇ ਇਹਦਾ ਜਿਹੜਾ ਨਾਮ ਹੈ ਜਿਸ ਤਰੀਕੇ ਦੇ ਨਾਲ ਧਰਮ ਜਸ ਰੱਖ ਦਿੱਤਾ ਹੈ।
ਸੁੰਦਰ ਧਰਮਸ਼ਾਲਾ ਰਚੀ ਕੀਰਤ ਤਾਂ ਕਰੇ,
ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਮੂਹ ਜੀਵਾਂ ਨੂੰ ਉਪਦੇਸ਼ ਦੇ ਕਰਕੇ ਇਹਨਾਂ ਨੂੰ ਹੁਕਮ ਕੀਤਾ ਭਾਈ ਇੱਥੇ ਸੁੰਦਰ ਧਰਮਸ਼ਾਲਾ ਰਚਨਾ ਕਰੋ। ਸੁੰਦਰ ਧਰਮਸ਼ਾਲਾ ਬਣਾਈ ਗਈ ਜਿਸ ਦੇ ਵਿਚ ਉਸ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਹਰ ਵੇਲੇ ਜਸ ਹੁੰਦਾ ਤੇ ਸਤ ਸੰਗਤ ਹੋ ਰਹੀ ਹੈ।
ਸੋਈਆ ਮਨ ਨੀਮ ਸਦੀਵ ਰੱਖੋ ਆਪਣਾ,
ਤੇ ਗੁਰੂ ਮਹਾਰਾਜ ਸਾਹਿਬ ਨੇ ਉਪਦੇਸ਼ ਦਿੱਤਾ ਹੈ ਭਾਈ ਜਿਹੜਾ ਮਨ ਹੈ ਨਾ ਇਸ ਨੂੰ ਸਦਾ ਹੀ ਨੀਵਾਂ ਰੱਖਣਾ, ਹਿਰਦੇ ਵਿਚ ਹੰਕਾਰ ਨਹੀਂ ਕਰਨਾ ਹੈ।
ਸਤਨਾਮ ਨਿਰੰਤਰ ਹੀ ਲਿਵ ਲਾਵ,
ਤੇ ਜਿਹੜੀ ਲਿਵ ਲਗਾਉਣੀ ਆ ਸਦਾ ਹੀ ਨਿਰੰਤਰ ਇਕ ਰਸ ਅਕਾਲਪੁਰ ਪਰਮੇਸ਼ਰ ਦੇ ਨਾਮ ਦੇ ਨਾਲ ਲਗਾਉਣੀ ਹੈ।
ਇਸ਼ਨਾਨ ਤੇ ਦਾਨ ਕਰੋ ਸੁਖ ਪਾਵੋ,
ਤੇ ਇਸੇ ਪ੍ਰਕਾਰ ਹੀ ਇਸ਼ਨਾਨ ਕਰਨਾ ਤੇ ਦਾਨ ਕਰਨਾ, ਗਰੀਬਾਂ ਦੇ ਤਾਂ ਹੀ ਵੰਡਣਾ, ਤੇ ਇਸ ਪ੍ਰਕਾਰ ਜਿਹੜੀ ਰੀਤੀ ਧਾਰਨ ਕਰੋਗੇ ਸਦਾ ਹੀ ਸੁਖ ਪ੍ਰਾਪਤ ਕਰੋਗੇ।
ਪੈ ਚਿਤ ਲਾਵੋ ਕੀਰਤ ਗਾਵੋ,
ਮਾਲਕ ਦੀ ਭਗਤੀ ਦੇ ਵਿਚ ਚਿੱਤ ਲਗਾ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਦੇ ਜਸ ਨੂੰ ਗਾਉਣਾ ਕਰੋ।
ਸਤ ਸੰਗਤ ਸੋਨਿਤ ਭਾਉ ਧਰੋ,
ਤੇ ਜਿਹੜੀ ਮਾਲਕ ਵਾਹਿਗੁਰੂ ਦੀ ਸਤ ਸੰਗਤ ਹੈ ਨਾ ਪਰਮੇਸ਼ਰ ਦੀ, ਸਦਾ ਹੀ ਭਾਉ ਸਤ ਸੰਗਤ ਦੇ ਵਿਚ ਪ੍ਰੇਮ ਰੱਖਣਾ ਹੈ।
ਸੰਗਮ ਮੈਂ ਨਿਤ ਕਾਲ ਬਿਤਾਵੋ,
ਤੇ ਇਸ ਪ੍ਰਕਾਰ ਹੀ ਜਿਹੜਾ ਸਮਾਂ ਵੀ ਬਤੀਤ ਕਰਨਾ ਹੈ ਨਾ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿਚ ਤੇ ਸਤ ਸੰਗਤ ਦੇ ਵਿਚ ਬਤੀਤ ਕਰਨਾ ਹੈ।
ਸਭ ਹੋਏ ਸਿੱਖੀ ਗੁਰ ਕੀ ਸ਼ੁਭ ਪ੍ਰਾਪਤ,
ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਸਮਝਾਇਆ ਭਾਈ ਜੇ ਇਸ ਤਰ੍ਹਾਂ ਕਰੋਗੇ ਨਾ ਤੇ ਫੇਰ ਜਿਹੜੀ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੀ ਬਖਸ਼ਿਸ਼ ਜਿਹੜੀ ਸਿੱਖੀ ਹੈ ਨਾ ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗੀ।
ਜੇ ਸਭ ਬੈਨ ਸਦੀਵ ਕਮਾਵੋ,
ਤੇ ਜਿਹੜੇ ਬਚਨ ਅਸੀਂ ਤੁਹਾਨੂੰ ਕਹੇ ਹਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਜੇ ਇਹਨਾਂ ਬਚਨਾਂ ਨੂੰ ਕਮਾਓਗੇ ਤੇ ਸਦਾ ਹੀ ਸੁਖ ਦੀ ਪ੍ਰਾਪਤੀ ਕਰ ਲਵੋਗੇ।
ਦੋਹਰਾ ਕਿਤਕ ਦਿਵਸ ਰਹਿ ਕਰਤਾ ਹਾਂ ਪਾਲੋ ਉਪਦੇਸ਼ ਦਰੜਾਏ,
ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬੜੇ ਹੀ ਦਿਨ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਰਹੇ ਹਨ ਤੇ ਜਿਹੜਾ ਸ੍ਰਿਸ਼ਟ ਉਪਦੇਸ਼ ਸੀ ਨਾ ਸਮੂਹ ਜੀਵਾਂ ਦੇ ਤਾਂ ਹੀ ਹਿਰਦੇ ਵਿਚ ਦ੍ਰਿੜ ਕਰਵਾ ਦਿੱਤਾ ਹੈ।
ਵਿਦਾ ਹੋਏ ਗਮਨੇ ਪ੍ਰਭੂ ਆਨ ਤਾਨ ਸਤ ਭਾਏ,
ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਫਿਰ ਇਹਨਾਂ ਤੋਂ ਵਿਦਾ ਹੋ ਕਰਕੇ ਹੁਣ ਨਾਨਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੋਰ ਜਗ੍ਹਾ ਉੱਤੇ ਪਹੁੰਚੇ ਹਨ।
ਚੌਪਈ ਪਹੁੰਚੇ ਰਮਕ ਖੰਡ ਗੁਸਾਈ,
ਹੁਣ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਿੱਥੇ ਆਏ ਨੇ? ਰਮਕ ਖੰਡ, ਜਿਹੜਾ ਰਮਕ ਖੰਡ ਹੈ ਨਾ ਗੁਰੂ ਪਾਤਸ਼ਾਹ ਜੀ ਇਸ ਜਗ੍ਹਾ ਉੱਤੇ ਪਹੁੰਚ ਗਏ ਹਨ।
ਉਸ ਸਮੀਪ ਬੈਸਤ ਭੇਜਾਈ,
ਤੇ ਜਿਹੜਾ ਇੱਥੇ ਨਗਰ ਸੀ ਉਸ ਨਗਰ ਦੇ ਪਾਸ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਾ ਕਰਕੇ ਪਹੁੰਚ ਗਏ ਹਨ।
ਗੀਤ ਕੁਮਨ ਜੂ ਤਾਂ ਚੱਲ ਆਏ,
ਕਿੰਨੇ ਕੀ ਮਨੁੱਖ ਜਿਹੜੇ ਫਿਰ ਇਸ ਜਗ੍ਹਾ ਉੱਤੇ ਚੱਲ ਕਰਕੇ ਪਹੁੰਚੇ ਨੇ।
ਜਾਨ ਸੰਤ ਨਿਜ ਸੀਸ ਝੁਕਾਏ,
ਜਾਣਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸ੍ਰਿਸ਼ਟ ਸੰਤ ਨੇ, ਜਾਣਿਆ ਕਿ ਸਾਡੇ ਨਗਰ ਵਿਚ ਕੋਈ ਪੂਰਨ ਸੰਤ ਪਹੁੰਚੇ ਹਨ, ਇਸ ਤਰੀਕੇ ਦੇ ਨਾਲ ਆਣ ਕਰਕੇ ਨਮਸਕਾਰ ਕੀਤੀ ਹੈ।
ਨਿਕਟ ਬਲੂਕ ਉਤਨਾ ਜਗਤੀਸ਼ਾ,
ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਕੋਲ ਵੇਖ ਕਰਕੇ ਫਿਰ ਇਸ ਤਰੀਕੇ ਨਾਲ
ਰੀਤ ਪਈ ਸ੍ਰਿਸ਼ਟ ਉਪਦੇਸ਼ਾ,
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜੇ ਸਮੇਂ ਆਏ ਨਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਫਿਰ ਇਹਨਾਂ ਸਮੂਹ ਸਾਰਿਆਂ ਨੂੰ ਸ੍ਰਿਸ਼ਟ ਉਪਦੇਸ਼ ਬਖਸ਼ਿਆ ਹੈ।
ਸਤਨਾਮ ਸਿਮਰੂ ਦਿਨ ਰਾਤੇ,
ਇਹ ਭਾਈ ਗੁਰਸਿੱਖੋ ਦਿਨ ਰਾਤ ਜਿਹੜਾ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦਾ ਸੱਚਾ ਨਾਮ ਹੈ ਨਾ ਉਸ ਨੂੰ ਚੇਤੇ ਕਰਨਾ ਕਰੋ।
ਸੰਤ ਸੇਵ ਕਰ ਪ੍ਰੀਤ ਸੁਹਾਤੇ,
ਤੇ ਸਦਾ ਹੀ ਸੰਤਾਂ ਮਹਾਂਪੁਰਖਾਂ ਦੀ ਜਿਹੜੀ ਪ੍ਰੇਮ ਕਰਨਾ ਹੈ ਨਾ ਉਹਨਾਂ ਦੇ ਨਾਲ ਉਹਨਾਂ ਦੀ ਸੇਵਾ ਕਰਨੀ ਸੁਹਾਤੀ ਉਹ ਸ਼ੋਭਦਾਇਕ ਹੈ, ਭਾਵ ਕਿ ਸਲੋਕ ਦੇ ਵਿਚ ਵੀ ਤੁਹਾਨੂੰ ਸੋਭਾ ਹੋਵੇਗੀ ਪ੍ਰਲੋਕ ਦੇ ਵਿਚ ਵੀ ਸੋਭਾ ਪ੍ਰਾਪਤ ਹੋਵੇਗੀ।
ਉਗਰ ਦ੍ਰਿਸ਼ਟ ਨਾ ਕਬ ਮਨ ਧਰਨੀ,
ਕਦੇ ਵੀ ਆਪਣੇ ਮਨ ਦੇ ਵਿਚ ਜਿਹੜੀ ਦ੍ਰਿਸ਼ਟੀ ਹੈ ਨਾ ਕੁੱਤਿਆਂ ਵਾਲੀ ਨਹੀਂ ਰੱਖਣੀ ਹੈ।
ਫਿਰ ਦ੍ਰਿਸ਼ਟ ਗੁਰਮੁਖ ਹੋਇਆ ਕਰਨੀ,
ਤੇ ਇਸ ਤਰੀਕੇ ਦੇ ਨਾਲ ਜਿਹੜੀ ਕੁਕਰ ਦ੍ਰਿਸ਼ਟੀ ਕਿਹੜਾ ਰੱਖਦਾ ਜਿਹੜਾ ਮਨਮੁਖ ਹੈ, ਤੇ ਜਿਹੜੀ ਸ਼ੇਰ ਦੀ ਦ੍ਰਿਸ਼ਟੀ ਹੈ ਨਾ ਸ਼ੇਰ ਵਾਲੀ ਦ੍ਰਿਸ਼ਟੀ ਹਮੇਸ਼ਾ ਹੀ ਜਿਹੜਾ ਗੁਰਮੁਖ ਪੁਰਸ਼ ਹੈ ਨਾ ਉਹ ਰੱਖਦਾ ਹੈ।
ਹਰਕ ਸੋਗ ਦੁੱਖ ਸੁਖ ਮੈਂ ਤਿਆਗੋ,
ਇਸੇ ਪ੍ਰਕਾਰ ਹੀ ਹਰਕ ਸੋਗ ਖੁਸ਼ੀ ਗਮੀ ਤੇ ਦੁੱਖ ਸੁਖ ਜੋ ਵੀ ਹੈ ਨਾ ਸਭ ਕੁਝ ਛੱਡ ਦੇਣਾ ਕਰੋ।
ਕਰੋ ਭਗਤ ਨਿਸ਼ਪਾਸ਼ਲ ਜਾਗੋ,
ਇਸੇ ਉਤੇ ਪ੍ਰਕਾਰ ਜਿਹੜੀ ਭਗਤੀ ਕਰਨੀ ਹੈ ਨਾ, ਪਹਿਰ ਰਾਤ ਰਹਿੰਦਿਆਂ ਜਾਗ ਕਰਕੇ ਉਸ ਮਾਲਕ ਦੀ ਭਗਤੀ ਕਰਨੀ ਹੈ।
ਹੁਣ ਕਰ ਪੂਜਨ ਲੱਗੇ ਸੋ ਮਾਨਵ।
ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਜਦੋਂ ਸੁਣਿਆ ਤੇ ਫਿਰ ਸਮੂਹ ਮਨੁੱਖਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤਾਈ ਇਸ ਪ੍ਰਕਾਰ ਪੁੱਛਣਾ ਕੀਤਾ ਹੈ।
ਦ੍ਰਿਸ਼ਟ ਜੋ ਕਹੀ ਹਮੇ ਨਹਿ ਜਾਨਵ।
ਇਹ ਮਾਲਕ ਸੱਚੇ ਪਾਤਸ਼ਾਹ ਆਪ ਜੀ ਨੇ ਜਿਹੜੀ ਦ੍ਰਿਸ਼ਟੀ ਕਹੀ ਹੈ ਨਾ, ਜਿਸ ਤਰੀਕੇ ਦੇ ਨਾਲ ਆਪ ਜੀ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਕੁੱਤਿਆਂ ਵਾਲੀ ਦ੍ਰਿਸ਼ਟੀ ਨਹੀਂ ਰੱਖਣੀ ਤੇ ਸ਼ੇਰ ਵਾਲੀ ਦ੍ਰਿਸ਼ਟੀ ਰੱਖਣੀ ਹੈ, ਸੱਚੇ ਪਾਤਸ਼ਾਹ ਜੀ ਅਸੀਂ ਜਾਣਦੇ ਨਹੀਂ ਹਾਂ।
ਬੋਲ ਅਰਥ ਇਹ ਤਨੋ ਗੁਸਾਏ।
ਤੇ ਮਾਲਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਰਹਿਮਤ ਕਰਕੇ ਜਿਹੜੀਆਂ ਇਹ ਦੋ ਗੱਲਾਂ ਹਨ ਇਹਨਾਂ ਦੇ ਸਾਡੇ ਤਾਈਂ ਜਿਹੜੇ ਅਰਥ ਹਨ ਖੋਲ ਕਰਕੇ ਦੱਸਣਾ ਕਰੋ।
ਤਮੋਹ ਸੰਤ ਸਭਨ ਸੁਹਦਾਏ।
ਤੇ ਮਾਲਕ ਆਪ ਜੀ ਪੂਰਨ ਸੰਤ ਹੋ ਤੇ ਇਸ ਕਰਕੇ ਸਾਰਿਆਂ ਹੀ ਜਗ੍ਹਾ ਉੱਤੇ ਆਪ ਜੀ ਦਾ ਹੀ ਜ਼ੋਰ ਚੱਲਦਾ, ਆਪ ਜੀ ਦਾ ਹੁਕਮ ਚੱਲਦਾ ਤੇ ਸਾਰਿਆਂ ਨੂੰ ਸੁੱਖ ਬਖਸ਼ਣ ਵਾਲੇ ਹੋ।
ਕਿਰਪਾ ਨਿਧਾਨ ਬਣੀ ਤਬ ਬਾਣੀ।
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਗੁਰਸਿੱਖੋ ਫਿਰ ਪਾਵਨ ਇਹਨਾਂ ਦੇ ਤਾਈ ਉਪਦੇਸ਼ ਦਿੱਤਾ ਹੈ।
ਇਸ ਕੁਕਰੀ ਲਿਓ ਪਛਾਣੇ।
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਫਿਰ ਕਹਿਣ ਲੱਗੇ, ਭਾਈ ਜਾਣਨਾ ਕਰੋ, ਦੱਸਦੇ ਹਾਂ ਕਿ ਕੁੱਤਿਆਂ ਵਾਲੀ ਦ੍ਰਿਸ਼ਟੀ ਜਿਹੜੀ ਕਿਹੋ ਜਿਹੀ ਹੁੰਦੀ ਹੈ।
ਦੁੱਖ ਸੁੱਖ ਮੁਝ ਕੋ ਮਾਨਵ ਇਹੀ।
ਤੇ ਜਿਹੜਾ ਮਨੁੱਖ ਇਹ ਜਾਣਦਾ ਹੈ ਨਾ ਕਿ ਦੁੱਖ ਸੁੱਖ ਜਿਹੜਾ ਕੋਈ ਮੈਨੂੰ ਆ ਰਿਹਾ ਮੈਨੂੰ ਮਨੁੱਖ ਦੇ ਰਿਹਾ, ਜਿਸ ਤਰ੍ਹਾਂ ਕੋਈ ਦੁੱਖ ਆ ਗਿਆ ਤੇ ਸੁੱਖ ਆ ਗਿਆ ਤੇ ਗਿਲਾ ਕਰਨਾ ਕਿਸੇ ਮਨੁੱਖ ਤੇ, ਭਾਈ ਤੂੰ ਹੀ ਮੈਨੂੰ ਸੁੱਖ ਦਿੱਤਾ ਤੂੰ ਮੈਨੂੰ ਦੁੱਖ ਦਿੱਤਾ, ਮੇਰੇ ਤੇ ਬਿਪਤਾ ਬਣੀ ਤੂੰ ਦਿੱਤੀ ਹੈ।
ਈਸ਼ਵਰ ਕੀ ਗੱਤ ਲਖੇ ਨਾ ਕੇਹੀ।
ਪਰ ਇਹ ਨਹੀਂ ਜਾਣਦਾ ਕਿ ਮੇਰੇ ਕਰਮ ਮਾੜੇ ਕੀਤੇ ਹੋਏ ਨੇ ਤੇ ਪਰਮੇਸ਼ਰ ਨੇ ਦੁੱਖ ਦਿੱਤਾ, ਸਗੋਂ ਕਿਸੇ ਮਨੁੱਖ ਨੂੰ ਕਹਿਣਾ ਜਾ ਕਰਕੇ। ਇਸ ਤਰ੍ਹਾਂ ਜਿਹੜੀ ਇਹ ਜਿਹੜਾ ਜਾਣਨਾ ਹੈ ਨਾ, ਇਹ ਨਹੀਂ ਜਾਣਦਾ ਕਿ ਮਾਲਕ ਨੇ ਹੀ ਮੈਨੂੰ ਦੁੱਖ ਦਿੱਤਾ ਹੈ।
ਮਾਰਨ ਹਾਰ ਨਾ ਜਾਣੇ ਸਵਨ।
ਇਸੇ ਪ੍ਰਕਾਰ ਕਹਿੰਦੇ ਜਿਸ ਤਰੀਕੇ ਦੇ ਨਾਲ ਕਹਿੰਦੇ ਜਿਹੜਾ ਕੁੱਤਾ ਹੁੰਦਾ ਨਾ ਉਹ ਮਾਰਨ ਵਾਲੇ ਨੂੰ ਨੀ ਜਾਣਦਾ ਕਿ ਮੈਨੂੰ ਤੇ ਆ ਜਿਹੜਾ ਮਨੁੱਖ ਹੈ ਸੋਟਾ ਮਾਰ ਰਿਹਾ ਹੈ।
ਲਸ਼ਟਕ ਕੋ ਕਾਟੈ ਅਣਜਾਨਾ।
ਤੇ ਉਹ ਕੁੱਤਾ ਕੀ ਕਰਦਾ ਹੈ ਜਿਹੜਾ ਅਣਜਾਣ ਹੈ, ਮਾਰਨ ਵਾਲੇ ਨੂੰ ਤੇ ਜਾਣਦਾ ਹੀ ਨੀ ਕਿ ਆ ਬੰਦਾ ਮੇਰੇ ਡਾਂਗ ਮਾਰ ਰਿਹਾ, ਪਰ ਕਿਹਨੂੰ ਕੱਟਦਾ, ਜਿਹੜੀ ਡਾਂਗ ਹੈ ਨਾ ਡਾਂਗ ਨੂੰ ਫੜ ਕਰਕੇ ਅੱਗੋਂ ਕੱਟਦਾ ਕੁੱਤਾ। ਇਸੇ ਪ੍ਰਕਾਰ ਹੀ ਗੁਰਮੁਖ ਕੁੱਤਿਆਂ ਵਾਲੀ ਦ੍ਰਿਸ਼ਟੀ ਹੈ ਕਿ ਜੇ ਦੁੱਖ ਆ ਗਿਆ ਤੇ ਮਨੁੱਖਾਂ ਦੇ ਨਾਲ ਝਗੜਾ ਕਰਨਾ, ਪਰ ਇਹ ਨਹੀਂ ਜਾਣਨਾ ਕਿ ਮੈਂ ਕਰਮ ਮਾੜੇ ਕੀਤੇ ਹੋਣਗੇ, ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ, ਸਿਮਰ ਨਹੀਂ ਕੀਤਾ ਤੇ ਤਾਂ ਮਾਲਕ ਨੇ ਦੁੱਖ ਦਿੱਤਾ ਹੈ।
ਇਸ ਪ੍ਰਕਾਰ ਕੋ ਜੋ ਨਰ ਹੋਈ।
ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਇਸ ਪ੍ਰਕਾਰ ਦੇ ਮਨੁੱਖ ਹੁੰਦੇ ਹਨ,
ਮਨਮੁਖ ਸਵਾਨ ਦ੍ਰਿਸ਼ਟ ਹੈ ਸੋਏ।
ਤੇ ਉਹ ਮਨਮੁਖ ਨੇ ਤੇ ਉਹਨਾਂ ਦੀ ਦ੍ਰਿਸ਼ਟੀ ਹੈ ਨਾ ਉਹ ਕੈਸੀ ਹੈ, ਕੁੱਤਿਆਂ ਦੀ ਨਿਆਈ ਹੈ।
ਇਸ ਪ੍ਰਕਾਰ ਦੁੱਖ ਸੁੱਖ ਬਣ ਆਵੇ।
ਤੇ ਗੁਰੂ ਸਾਹਿਬ ਜੀ ਉਪਦੇਸ਼ ਦਿੱਤਾ, ਭਾਈ ਕਿਸੇ ਪ੍ਰਕਾਰ ਵੀ ਕਿਤੇ ਸਰੀਰ ਦੇ ਉੱਤੇ ਜਾਂ ਕਿਸੇ ਪ੍ਰਕਾਰ ਦਾ ਵੀ ਦੁੱਖ ਤੇ ਸੁੱਖ ਬਣ ਕਰਕੇ ਆ ਜਾਵੇ,
ਪਰਮੇਸ਼ਰ ਤੇ ਸਰਬ ਲਖਾਵੇ।
ਇਹ ਜਾਣੇ ਕਿ ਸਭ ਕੁਛ ਹੀ ਮਾਲਕ ਵਾਹਿਗੁਰੂ ਕਰ ਰਿਹਾ ਹੈ।
ਮਾਨੁਕ ਵਪਰਾ ਕੌਣ ਵਿਚਾਰਾ।
ਜਿਹੜਾ ਮਨੁੱਖ ਹੈ ਨਾ ਇਹਦੇ ਹੱਥ ਦੇ ਵਿੱਚ ਕੀ ਹੈ, ਮਨੁੱਖ ਕੀ ਕਰ ਸਕਦਾ, ਮਨੁੱਖ ਕੁਛ ਨਹੀਂ ਕਰ ਸਕਦਾ। ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਕਹਿੰਦੇ ਹਨ ਕਿ ਮਨੁੱਖ ਜਿਹੜਾ ਵਿਚਾਰਾ ਕੀ ਕਰ ਸਕਦਾ ਹੈ।
ਕਰਾ ਕਾਜ ਸਭ ਸ੍ਰੀ ਕਰਤਾਰਾ।
ਤੇ ਜਿੰਨੇ ਵੀ ਕਾਰਜ ਹਨ ਕਰਤਾਰਾ ਕਾਲਪੁਰ ਪਰਮੇਸ਼ਰ ਵਾਹਿਗੁਰੂ ਕਰਦਾ ਹੈ।
ਜੋ ਕੇਹਰ ਤਾਜ ਸ਼ਾਸਤਰ ਅਨੁਸਾਰੇ।
ਹੁਣ ਜਿਸ ਤਰ੍ਹਾਂ ਕੇਹਰ ਸ਼ੇਰ ਦੀ ਦ੍ਰਿਸ਼ਟੀ ਕਿਹੋ ਜਿਹੀ ਹੁੰਦੀ ਹੈ, ਗੁਰਮੁਖੋ ਸ਼ੇਰ ਜਿਹੜਾ ਨਾ ਕਦੇ ਵੀ ਵੇਖਿਓ ਜੇ ਉਹਦੇ ਹੱਥ ਦੇ ਵਿੱਚ ਸ਼ਸਤਰ ਹੋਣਗੇ ਨਾ, ਜੇ ਕਿਸੇ ਨੇ ਸ਼ੇਰ ਦੇ ਨਾਲ ਕਿਤੇ ਜੰਗ ਕਰਨੀ ਪਵੇ, ਉਹ ਸ਼ਸਤਰਾਂ ਤੋਂ ਬਿਰਤੀ ਆਪਣੀ ਹਟਾ ਲੈਂਦਾ, ਧਿਆਨ ਪਾਸੇ ਕਰ ਲੈਂਦਾ ਹੈ।
ਤੂਰਨ ਤੱਕੇ ਜੇ ਮਾਰਨ ਹਾਰੇ।
ਉਹ ਤੱਕਦਾ ਕਿਹਨੂੰ ਹੈ, ਸ਼ੇਰ। ਉਹ ਵੇਖਦਾ ਕਿ ਮਾਰਨ ਵਾਲਾ ਮੈਨੂੰ ਕਿਹੜਾ, ਉਹਦੇ ਵੱਲ ਵੇਖਦਾ, ਸ਼ਸਤਰ ਵੱਲ ਨੀ ਵੇਖਦਾ। ਜਿਸ ਤਰ੍ਹਾਂ ਕੁੱਤਾ ਜਿਹੜਾ ਨਾ ਕੁੱਤਾ ਤੇ ਵੇਖਦਾ ਡਾਂਗ ਵੱਲ, ਡਾਂਗ ਨੂੰ ਫੜਦਾ, ਮਾਰਨ ਵਾਲੇ ਵੱਲ ਨੀ ਵੇਖਦਾ ਕਿ ਡਾਂਗ ਕਿੱਥੋਂ ਆ ਰਹੀ ਹੈ, ਪਰ ਜਿਹੜਾ ਸ਼ੇਰ ਹੈ ਨਾ ਉਹ ਸ਼ਸਤਰਾਂ ਨੂੰ ਛੱਡ ਕਰਕੇ ਤੇ ਮਾਰਨ ਵਾਲੇ ਵੱਲ ਤੱਕਦਾ ਹੈ।
ਜੋ ਗੁਰਮੁਖ ਪਰਮੇਸ਼ਰ ਦੇਸ਼ ਤੇ।
ਇਸੇ ਪ੍ਰਕਾਰ ਹੀ ਜਿਹੜੇ ਗੁਰਮੁਖ ਹੁੰਦੇ ਹਨ ਨਾ, ਗੁਰਮੁਖੋ ਪਰਮੇਸ਼ਰ ਵੱਲ ਹੀ ਸਭ ਕੁਛ ਵੇਖਦੇ ਹਨ।
ਲੰਘਾ ਸੋ ਦੁੱਖ ਸੁੱਖ ਅਪਰ ਨਾ ਕਿਸ ਤੇ।
ਤੇ ਗੁਰਮੁਖੋ ਇਸੇ ਤਰੀਕੇ ਦੇ ਨਾਲ ਇਹ ਨੀ ਜਾਣਦੇ ਕਿ ਫਲਾਣੇ ਬੰਦੇ ਨੇ ਮੈਨੂੰ ਦੁੱਖ ਦਿੱਤਾ, ਇਸ ਤਰ੍ਹਾਂ ਨਹੀਂ ਜਾਣਦੇ ਕਿ ਉਹ ਫਲਾਣੇ ਬੰਦੇ ਨਾਲ ਹੀ ਵੈਰ ਕਰਨਾ ਸ਼ੁਰੂ ਕਰ ਦਈਏ, ਨਹੀਂ। ਉਹ ਦੁੱਖ ਸੁੱਖ ਕਿਸ ਤਰ੍ਹਾਂ ਜਾਣਦੇ ਨੇ ਜਿਹੜੇ ਗੁਰਮੁਖ ਹਨ, ਉਹ ਤੇ ਪਰਮੇਸ਼ਰ ਦਾ ਜਾਣਦੇ ਨੇ। ਮਾਲਕ ਜੇ ਦੁੱਖ ਆਇਆ ਨਾ ਤੇ ਦੁੱਖ ਕੋਈ ਮਾੜਾ ਕਰਮ ਕੀਤਾ ਹੋਵੇਗਾ ਤਾਂ ਆਇਆ, ਦੁੱਖ ਆਇਆ ਸੱਚੇ ਪਾਤਸ਼ਾਹ ਕੋਈ ਚੰਗੇ ਕਰਮ ਕੀਤੇ ਹੋਣਗੇ ਤਾਂ ਆਏ ਨੇ ਇਸ ਤਰੀਕੇ ਦੇ ਨਾਲ ਦੁੱਖ ਸੁੱਖ ਪਰਮੇਸ਼ਰ ਦਾ ਜਾਣਦੇ ਹਨ
ਦੇਣਹਾਰ ਇੱਕੋ ਕਰਤਾਰਾ
ਇਸ ਤਰ੍ਹਾਂ ਜਾਣਦੇ ਨੇ ਕਿ ਦੇਣ ਵਾਲਾ ਜਿਹੜਾ ਕਰਤਾਰ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ
ਕਿਉਂ ਤੁਮ ਲਖੋ ਹੋਏ ਨਿਸਤਾਰਾ
ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ ਜੇ ਇਸ ਪ੍ਰਕਾਰ ਤੁਸੀਂ ਹਿਰਦੇ ਚ ਜਾਣਨਾ ਕਰੋਗੇ ਨਾ ਤੇ ਫੇਰ ਹੀ ਨਿਸਤਾਰਾ ਤੁਹਾਡਾ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ
ਮਨ ਰੋਕਣ ਕੀ ਜੈ ਅਭਿਆਸਾ
ਜਿਹੜਾ ਮਨ ਨੂੰ ਰੋਕਣਾ ਵਿਸ਼ੇ ਵਿਕਾਰਾਂ ਤੋਂ ਜਿਹੜਾ ਦੌੜਿਆ ਫਿਰਦਾ ਇਸ ਨੂੰ ਰੋਕਣਾ ਵਿਸ਼ੇ ਵਿਕਾਰਾਂ ਤੋਂ ਇਹ ਜਿਹੜਾ ਅਭਿਆਸ ਹੈ ਸਦਾ ਹੀ ਕਰ ਲੈਣਾ ਕਰੋ
ਜੈ ਵਾਸ਼ਨਾ ਹੋਏ ਸਭ ਨਾਸ਼ਾ
ਜਦੋਂ ਇਸ ਤਰ੍ਹਾਂ ਦਾ ਅਭਿਆਸ ਕਰੋਗੇ ਨਾ ਤੇ ਫੇਰ ਜਿਹੜੀਆਂ ਹਿਰਦੇ ਦੇ ਵਿੱਚ ਸਾਰੀਆਂ ਮਨ ਦੇ ਵਿੱਚ ਵਿਸ਼ੇ ਤੇ ਵਾਸ਼ਨਾ ਹਨ ਸਾਰੀਆਂ ਨਾਸ ਹੋ ਜਾਣਾ ਕਰਨਗੀਆਂ
ਕਿੰਨ ਦਿਵਸ ਰਹਿ ਕਰ ਤੇ ਧੰਨ
ਤੇ ਕਿੰਨੇ ਕੀ ਦਿਨ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿੱਦਾਂ ਇਸ ਤਰ੍ਹਾਂ ਉਪਦੇਸ਼ ਦਿੱਤੇ ਇਹਨਾਂ ਨੂੰ ਤੇ ਗੁਰੂ ਪਾਤਸ਼ਾਹ ਜੀ ਕਿੰਨੇ ਕੀ ਦਿਨ ਫਿਰ ਇਸ ਜਗ੍ਹਾ ਉੱਤੇ ਰਹੇ ਹਨ ਸਾਰਿਆਂ ਦੇ ਤਾਈ ਇਸ ਪ੍ਰਕਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੇਸ਼ਟ ਉਪਦੇਸ਼ ਬਖਸ਼ਿਆ ਹੈ
ਵਿਦਾ ਹੋਏ ਕਿਨੋ ਪੁਨ ਗਾਵਨ
ਤੇ ਗੁਰਮੁਖੋ ਫਿਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹਨਾਂ ਦੇ ਹਿਰਦਿਆਂ ਵਿੱਚ ਸ੍ਰੇਸ਼ਟ ਉਪਦੇਸ਼ ਦ੍ਰਿੜ ਕਰਵਾ ਕਰਕੇ ਤੇ ਉਸ ਤੋਂ ਉਪਰੰਤ ਫਿਰ ਚੱਲੇ ਹਨ
ਸਦਰਖੰਡ ਪਹੁੰਚੇ ਗੁਣ ਭਾਵਨ
ਗੁਰੂ ਸਾਹਿਬ ਜੀ ਹੁਣ ਗੁਰਮੁਖ ਪਿਆਰੇ ਹੋ ਗੁਣਾਂ ਦੇ ਘਰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਭਦਰ ਖੰਡ ਦੇ ਵਿੱਚ ਪਹੁੰਚ ਗਏ ਹਨ
ਨਿਰਭ ਸੁਣਿਓ ਸੰਤ ਪੁਰ ਆਏ
ਇੱਥੋਂ ਦੇ ਰਾਜੇ ਨੇ ਜਿਸ ਸਮੇਂ ਸੁਣਿਆ ਨਾ ਕਿ ਪੂਰਨ ਸੰਤ ਮਹਾਤਮਾ ਸਾਡੇ ਨਗਰ ਦੇ ਵਿੱਚ ਪਹੁੰਚੇ ਹਨ
ਜੋ ਆਣ ਕਰ ਸੀਸ ਝੁਕਾਏ
ਉਹ ਆਣ ਕਰਕੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਿਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਇਆ ਹੈ
ਬੰਦ ਹੱਥ ਦੁਆ ਬੈਠ ਸਮੀਪਾ
ਤੇ ਦੋਵੇਂ ਹੱਥ ਬੰਨ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠ ਗਿਆ ਹੈ
ਗੁਰੂ ਕੌਲ ਨਾਭ ਅਵਨੀਪਾ
ਤੇ ਗੁਰਮੁਖੋ ਇਸ ਰਾਜੇ ਦਾ ਨਾਮ ਜਿਸ ਤਰ੍ਹਾਂ ਕੌਲ ਨਾਭ ਸੀਗਾ ਤੇ ਇਸ ਪ੍ਰਕਾਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਆਣ ਕੇ ਬੇਨਤੀ ਕੀਤੀ ਹੈ
ਆਸ਼ਰਮ ਚਾਰ ਲਿਖੇ ਜੋ ਆਹੇ
ਇਹ ਮਾਲਕ ਸੱਚੇ ਪਾਤਸ਼ਾਹ ਜੀ ਜਿਸ ਤਰੀਕੇ ਦੇ ਨਾਲ ਵਿਦਵਾਨਾਂ ਨੇ ਜਿਹੜੇ ਚਾਰ ਆਸ਼ਰਮ ਲਿਖੇ ਹਨ
ਸ੍ਰਿਸ਼ਟ ਕੌਣ ਕਹੋ ਇਸ ਮਾਹੇ
ਇਹ ਮਾਲਕ ਆਪ ਜੀ ਕਿਰਪਾ ਕਰਕੇ ਦੱਸਣਾ ਕਰੋ ਕਿ ਜਿਸ ਤਰੀਕੇ ਦੇ ਨਾਲ ਚਾਰ ਆਸ਼ਰਮ ਨੇ ਇਹਨਾਂ ਚਾਰਾਂ ਆਸ਼ਰਮਾਂ ਦੇ ਵਿੱਚੋਂ ਕਿਹੜਾ ਸ੍ਰੇਸ਼ਟ ਹੈ
ਪੂਰਨ ਸੰਤ ਜਾਣ ਕਰ ਪੁੱਛਾ
ਤੇ ਮੈਂ ਆਪ ਜੀ ਨੂੰ ਪੂਰਨ ਸੰਤ ਮਹਾਤਮਾ ਜਾਣ ਕਰਕੇ ਪ੍ਰਸ਼ਨ ਜਿਹੜਾ ਪੁੱਛਣਾ ਕੀਤਾ ਹੈ
ਕਰੋ ਮੁਝੇ ਸੰਸਾਰ ਤੇ ਸ਼ੂਸ਼ਾ
ਮਾਲਕ ਆਪ ਜੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪ ਜੀ ਜਿਹੜੇ ਇਹ ਜਿਹੜੇ ਮੇਰੇ ਹਿਰਦੇ ਵਿੱਚ ਸੰਸੇ ਹਨ ਇਹਨਾਂ ਸੰਸਿਆਂ ਤੋਂ ਰਹਿਤ ਕਰ ਦੇਣਾ ਕਰੋ
ਸੁਣ ਕਰ ਬੋਲੇ ਬਚਨ ਕਿਰਪਾਲਾ
ਤੇ ਗੁਰਮੁਖੋ ਸੁਣ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਫਿਰ ਬੋਲੇ ਹਨ
ਸਭ ਤੇ ਜਾਣੋ ਗ੍ਰਸਤ ਵਿਸਾਲਾ
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਜਿਹੜੇ ਚਾਰ ਆਸ਼ਰਮ ਹਨ ਉਹਨਾਂ ਚੌਹਾਂ ਆਸ਼ਰਮਾਂ ਦੇ ਵਿੱਚੋਂ ਸਭ ਤੋਂ ਜਿਹੜਾ ਸ੍ਰੇਸ਼ਟ ਆਸ਼ਰਮ ਕਿਹੜਾ ਗ੍ਰਸਤ ਨੂੰ ਜਾਣਨਾ ਕਰੋ
ਉਤਪਤ ਕਰਨ ਹਰ ਸਭ ਹੀ ਕੋ
ਜਿਸ ਤਰੀਕੇ ਦੇ ਨਾਲ ਗ੍ਰਸਤ ਆਸ਼ਰਮ ਕਿਹੋ ਜਿਹਾ ਸਾਰਿਆਂ ਨੂੰ ਹੀ ਪੈਦਾ ਕਰਨ ਵਾਲਾ ਹੈ
ਬਹਰੋ ਪਾਲਣ ਕਰ ਹੈ ਨਿਕੋ
ਤੇ ਫੇਰ ਇਸੇ ਪ੍ਰਕਾਰ ਹੀ ਹੋਰ ਜਿਹੜੇ ਆਸ਼ਰਮ ਹਨ ਉਹ ਵੀ ਗ੍ਰਸਤ ਦੇ ਵਿੱਚੋਂ ਹੀ ਨਿਕਲਦੇ ਨੇ ਸਾਰਿਆਂ ਨੂੰ ਪ੍ਰਗਟ ਉਹੀ ਕਰਨ ਵਾਲਾ ਗ੍ਰਸਤ ਆਸ਼ਰਮ ਹੀ ਤੇ ਇਸ ਦੇ ਵਿੱਚੋਂ ਹੀ ਸਾਰੇ ਨਿਕਲਦੇ ਨੇ ਤੇ ਫਿਰ ਹੋਰਨਾਂ ਆਸ਼ਰਮ ਜਿਹੜੇ ਹਨ ਬਾਨਪ੍ਰਸਥ ਇਸੇ ਤਰੀਕੇ ਦੇ ਨਾਲ ਸੰਨਿਆਸ ਇਹ ਸਾਰੇ ਜਿੰਨੇ ਵੀ ਹਨ ਇਹਨਾਂ ਸਾਰਿਆਂ ਦੀ ਪਾਲਣਾ ਕਰਨ ਵਾਲਾ ਵੀ ਗ੍ਰਸਤ ਆਸ਼ਰਮ ਹੈ
ਜਿਉਂ ਜਲ ਕਮਲਨ ਕੋ ਨਿਪ ਜਾਏ
ਜਿਸ ਤਰੀਕੇ ਦੇ ਨਾਲ ਜਿਹੜਾ ਜਲ ਹੈ ਨਾ ਕਮਲ ਨੂੰ ਪੈਦਾ ਕਰਦਾ ਦੇਖਿਆ ਨਾ ਕਮਲ ਜਿਹੜਾ ਜਲ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ
ਬਹਰੋ ਪਾਲਣ ਕਰੇ ਬਣਾਏ
ਫਿਰ ਜਿਹੜਾ ਜਲ ਹੀ ਉਸ ਕਮਲ ਨੂੰ ਗੁਰਮੁਖ ਪਿਆਰੇ ਉਹ ਪਾਲਦਾ ਭਾਵ ਕਿ ਕਮਲ ਪਲਦਾ ਵੀ ਜਲ ਦੇ ਵਿੱਚ ਹੈ
ਮੂਲ ਬੈਠ ਪਕੋ ਗ੍ਰਸਤ ਪਛਾਣੋ
ਤੇ ਇਸੇ ਤਰੀਕੇ ਦੇ ਨਾਲ ਇਹ ਰਾਜਨ ਜਿਹੜਾ ਗ੍ਰਸਤ ਹੈ ਨਾ ਇਸ ਨੂੰ ਵੀ ਤੂੰ ਜਿਸ ਤਰ੍ਹਾਂ ਦਰਖਤ ਹੁੰਦਾ ਨਾ ਦਰਖਤ ਤਾਂ ਮੁੱਢ ਹੁੰਦਾ ਤੇ ਮੁੱਢ ਜਿਹੜਾ ਗ੍ਰਸਤ ਨੂੰ ਜਾਣਨਾ ਕਰ
ਆਸ਼ਰਮ ਅਪਰ ਜੇ ਸ਼ਾਖਾ ਮਾਨੋ
ਤੇ ਹੋਰ ਜਿੰਨੇ ਵੀ ਆਸ਼ਰਮ ਹਨ ਬ੍ਰਹਮਚਰਜ ਆਦਿਕ ਇਸੇ ਤਰੀਕੇ ਦੇ ਨਾਲ ਬਾਨਪ੍ਰਸਥ ਤੇ ਜਿਹੜੇ ਅਸਨਿਆਸ ਇਹ ਜਿਹੜੇ ਹੋਰ ਆਸ਼ਰਮ ਹਨ ਇਹ ਸਾਰੇ ਕਿਸ ਤਰੀਕੇ ਦੇ ਨਾ ਸ਼ਖਾਵਾਂ ਹਨ ਗ੍ਰਸਤ ਦੀਆਂ ਗ੍ਰਸਤ ਆਸ਼ਰਮ ਇੱਕ ਮੁੱਢ ਦੀ ਨਿਆਈ ਹੈ ਬਾਕੀ ਹੋਰ ਜਿੰਨੇ ਆਸ਼ਰਮ ਹਨ ਇਹ ਸਾਰੀਆਂ ਸ਼ਖਾਵਾਂ ਹਨ
ਜਾਂ ਕੋ ਲਖੋ ਸਮੁੰਦਰ ਸਮਾਨਾ।
ਇਸ ਤਰੀਕੇ ਦੇ ਨਾਲ ਗ੍ਰਿਹਸਥ ਆਸ਼ਰਮ ਨੂੰ ਸਮੁੰਦਰ ਦੀ ਨਿਆਈ ਜਾਣਨਾ ਕਰ। ਜਿਸ ਤਰ੍ਹਾਂ ਸਮੁੰਦਰ ਹੁੰਦਾ ਹੈ ਨਾ, ਤੇ ਇਸ ਤਰੀਕੇ ਦੇ ਨਾਲ ਗ੍ਰਿਹਸਥ ਆਸ਼ਰਮ ਨੂੰ ਜਾਣ ਲੈਣਾ ਕਰੋ।
ਮੁਕਤਾਦ ਕੋ ਨਿਕਸਦਾ ਨਾਨਾ।
ਤੇ ਇਸੇ ਪ੍ਰਕਾਰ ਹੀ ਜਿਹੜਾ ਗ੍ਰਿਹਸਥ ਆਸ਼ਰਮ ਹੈ ਉਹ ਵੀ ਸਮੁੰਦਰ ਦੀ ਨਿਆਈ ਹੈ। ਜਿਹਦਾ ਸਮੁੰਦਰ ਦੇ ਵਿੱਚੋਂ ਬੜੇ ਹੀ ਮੋਤੀ ਆਦਿਕ ਹੀਰੇ ਜਵਾਹਰਾਤ ਨਿਕਲ ਆਉਂਦੇ ਨੇ ਨਾ, ਇਸੇ ਪ੍ਰਕਾਰ ਹੀ ਗ੍ਰਿਹਸਥ ਆਸ਼ਰਮ ਦੇ ਵਿੱਚੋਂ ਹੀ ਸਭ ਕੁਛ ਨਿਕਲਦਾ ਹੈ।
ਬ੍ਰਹਮਚਾਰਜ ਕੁਨ ਬਾਣ ਪ੍ਰਸੂਤਾ।
ਇਸੇ ਤਰੀਕੇ ਦੇ ਨਾਲ ਜਿਹੜੇ ਹੋਰ ਹਨ ਬ੍ਰਹਮਚਾਰਜ, ਤੇ ਜਿਸ ਤਰੀਕੇ ਦੇ ਨਾਲ ਬਾਣ ਪ੍ਰਸਤੇ ਜਿਹੜੇ ਦੱਸ ਰਹੇ ਨੇ,
ਹਰਤ ਨਿਆਸ ਸਭਨ ਕੋ ਕਰਤਾ।
ਤੇ ਜਿਸ ਤਰੀਕੇ ਦੇ ਨਾਲ ਹੋਰ ਜਿਹੜਾ ਸੰਨਿਆਸ, ਸੰਨਿਆਸ ਜਿਸ ਤਰੀਕੇ ਦੇ ਨਾਲ ਤਿੰਨ ਹਨ, ਬ੍ਰਹਮਚਾਰਜ ਬਾਣ ਪ੍ਰਸਤੇ ਸੰਨਿਆਸ, ਇਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਦਾ ਕਰਤਾ ਕੀ ਹੈ, ਕੌਣ ਹੈ? ਗੁਰਮੁਖ ਪਿਆਰੇ ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਗ੍ਰਿਹਸਥ ਆਸ਼ਰਮ ਹੈ। ਗ੍ਰਿਹਸਥ ਆਸ਼ਰਮ ਦੇ ਵਿੱਚੋਂ ਇਹ ਤਿੰਨ ਜਿਹੜੇ ਬਾਅਦ ਦੇ ਵਿੱਚ ਨਿਕਲੇ ਹਨ।
ਵੰਡ ਖਾਏ ਯਾਰ ਦਾਨ ਕਰੇ।
ਇਸੇ ਪ੍ਰਕਾਰ ਗ੍ਰਿਹਸਥ ਆਸ਼ਰਮ ਦੇ ਵਿੱਚ ਜਿਹੜਾ ਜਿਸ ਨੇ ਗ੍ਰਿਹਸਥ ਜੀਵਨ ਧਾਰਨ ਕੀਤਾ, ਗੁਰਸਿੱਖੋ ਕਿਵੇਂ ਹੈ? ਵੰਡ ਖਾਂਦਾ ਹੈ ਤੇ ਹੋਰ ਕੀ ਹੈ? ਦਾਨ ਕਰਦਾ ਹੈ।
ਸੂਚਨਾ ਫਿਰ ਅਵਿਆਗਤ ਜੇ
ਕੋਈ ਕਾਂ ਵੀ ਜਾਵੇ ਨਾ ਘਰ ਦੇ ਵਿੱਚ ਮੰਗਣ ਵਾਸਤੇ, ਤੇ ਉਸ ਨੂੰ ਗੁਰਮੁਖੋ ਖਾਲੀ ਨਹੀਂ ਭੇਜਦਾ। ਗ੍ਰਿਹਸਥ ਜਿਹੜਾ ਜੀਵ, ਜਿਹੜਾ ਗ੍ਰਿਹਸਥ ਨੇ ਧਾਰਨ ਕੀਤਾ ਹੋਇਆ, ਜਿਹੜਾ ਜੀਵ ਹੈ ਜਿਹੜਾ ਘਰ ਬਾਹਰ ਵਾਲਾ, ਇਸੇ ਪ੍ਰਕਾਰ ਹੀ ਜਿਸ ਨੇ ਗ੍ਰਿਹਸਥ ਜੀਵਨ ਧਾਰਨ ਕੀਤਾ ਹੋਇਆ, ਉਹਦੇ ਘਰ ਦੇ ਵਿੱਚ ਕੋਈ ਮੰਗਣ ਵਾਸਤੇ ਆ ਜਾਵੇ ਜਾਂ ਰਾਤ ਰਹਿਣ ਵਾਸਤੇ ਆ ਜਾਵੇ, ਉਸ ਨੂੰ ਖਾਲੀ ਨਹੀਂ ਭੇਜਦਾ ਹੈ।
ਨੀਰ ਕੂਪ ਜੇ ਨਿਕਸਤ ਨਾਹੀ।
ਕਹਿੰਦੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਨੀਰ, ਜਿਹੜਾ ਜਲ ਹੈ ਨਾ, ਜੇ ਖੂਹ ਦੇ ਵਿੱਚੋਂ ਕੱਢਿਆ ਹੀ ਨਾ ਜਾਵੇ ਤਾਂ ਫਿਰ ਉਹ ਕਿਸ ਪ੍ਰਕਾਰ?
ਹੈਰਤ ਗੰਦਾ ਹੋਇਆ ਤਿਸ ਮਾਹੀ।
ਗੁਰਮੁਖੋ ਜਦੋਂ ਫਿਰ ਖੂਹ ਦੇ ਵਿੱਚੋਂ ਜਲ ਨਾ ਕੱਢਿਆ ਜਾਵੇ ਤੇ ਉਹ ਰੁਕਿਆ ਰਵੇ, ਜਲ ਭਾਵ ਕੇ ਖਲੋਤਾ ਰਵੇ, ਤੇ ਉਹ ਜਿਹੜਾ ਜਲ ਹੈ ਗੰਦਾ ਹੋ ਜਾਂਦਾ ਹੈ।
ਨਿਕਸਤ ਰਹਿ ਨੀਰ ਜੇ ਤਾਹੂ।
ਇਸੇ ਪ੍ਰਕਾਰ ਜੇ ਉਸੇ ਖੂਹ ਦੇ ਵਿੱਚੋਂ ਜੇ ਜਲ ਨੂੰ ਕੱਢਿਆ ਜਾਵੇ, ਭਾਵ ਕੇ ਨਿਕਲਦਾ ਰਵੇ ਜਲ, ਉਹ ਹਰ ਰੋਜ਼ ਉਸ ਜਲ ਨੂੰ ਬਾਹਰ ਕੱਢਿਆ ਜਾਣਾ ਕਰੇ।
ਅਗਰ ਹੋਏ ਜਾਣੇ ਸਭ ਕਾਹੂ।
ਉਹ ਜਿਹੜਾ ਜਲ ਹੈ ਨਾ, ਸਾਫ਼ ਰਹਿੰਦਾ, ਮਿੱਠਾ ਰਹਿੰਦਾ। ਇਸੇ ਪ੍ਰਕਾਰ ਹੀ ਗੁਰਮੁਖ ਪਿਆਰਿਓ, ਜਿਹੜੇ ਹੋਰ ਜਿਹੜੇ ਆਸ਼ਰਮ ਹਨ, ਜਿਸ ਤਰੀਕੇ ਦੇ ਨਾਲ ਬ੍ਰਹਮਚਰਜ, ਬਾਣ ਪ੍ਰਸਥ, ਸੰਨਿਆਸ, ਇਹਨਾਂ ਦੇ ਵਿੱਚ ਕੀ ਹੈ? ਪੁੰਨ ਦਾਨ ਨਹੀਂ ਕਰਨਾ, ਸੇਵਾ ਨਹੀਂ ਕਰਨੀ, ਪੁੰਨ ਦਾਨ ਕੋਈ ਕਰਨਾ ਹੀ ਨਹੀਂ, ਧਿਰ ਦੇ ਝੰਕਤਾ ਹੀ ਬਣੀ ਰਹਿੰਦੀ ਹੈ, ਭਾਵ ਕੇ ਖਲੋਤਾ ਹੀ ਹੈ ਜਲ, ਇਸੇ ਤਰੀਕੇ ਦੇ ਨਾਲ ਗੰਦਾ ਹੋ ਜਾਂਦਾ ਹੈ। ਇਸੇ ਪ੍ਰਕਾਰ ਹੀ ਜਿਹੜਾ ਗ੍ਰਿਹਸਥ ਹੈ ਨਾ, ਗ੍ਰਿਹਸਥ ਜੀਵਨ, ਗ੍ਰਿਹਸਥ ਜੀਵਨ ਦੇ ਵਿੱਚ ਜੀਵ ਕੀ ਆਪਣੀ ਕਮਾਈ ਦੇ ਵਿੱਚੋਂ, ਤਹਾਨਾ ਦੀ ਕਿਰਤ ਦੇ ਵਿੱਚੋਂ ਦਸਵੰਧ ਕੱਢਦਾ, ਦਾਨ ਕਰਦਾ, ਜੀਵਾਂ ਦਾ ਭਲਾ ਕਰਦਾ, ਇਸੇ ਪ੍ਰਕਾਰ ਹੀ ਦਾਨ ਕਰੀ ਜਾ ਰਿਹਾ, ਧਨ ਆਉਂਦਾ ਤੇ ਤੁਰਿਆ ਜਾ ਰਿਹਾ, ਇਸੇ ਤਰ੍ਹਾਂ ਸਫਲ ਹੈ, ਮਧੁਰ ਹੈ, ਮਿੱਠਾ ਹੈ।
ਕਿਉਂ ਗ੍ਰਿਹਸਥੀ ਕੀ ਰੀਤ ਸੁਹਾਏ।
ਇਸੇ ਪ੍ਰਕਾਰ ਹੀ ਕਹਿੰਦੇ ਜਿਹੜੀ ਗ੍ਰਿਹਸਥੀ ਜਿਹੜਾ ਨਾ, ਗ੍ਰਿਹਸਥੀ ਉਹਦੀ ਜਿਹੜੀ ਰੀਤੀ ਹੈ, ਸੋਭਦਾਇਕ ਹੈ।
ਕਰੇ ਜੇ ਨਰ ਇਥੋਂ ਤੂੰ ਸੁਖ ਪਾਏ।
ਕਹਿੰਦੇ ਜਿਹੜੇ ਗ੍ਰਿਹਸਥ ਜੀਵਨ ਨੂੰ ਫਿਰ ਧਾਰਨ ਕਰ ਲੈਂਦੇ ਨੇ, ਭਾਵ ਕਿ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਸੁਖ ਪ੍ਰਾਪਤ ਕਰਦੇ ਹਨ।
ਗ੍ਰਿਹਸਥ ਵਿਖੇ ਆਤਮ ਅਭਿਆਸਾ।
ਪਰ ਗ੍ਰਿਹਸਥ ਜੀਵਨ ਵੀ ਕਿਹੋ ਜਿਹਾ ਹੋਣਾ ਚਾਹੀਦਾ? ਗ੍ਰਿਹਸਥ ਜੀਵਨ ਨੂੰ ਧਾਰਨ ਕਰਕੇ ਤੇ ਆਤਮ ਅਭਿਆਸਾ, ਅਭਿਆਸ ਕਰੇ ਆਪਣੀ, ਆਪਣੇ ਸਰੂਪ ਨੂੰ ਜਾਣਨ ਦਾ, ਪਰਮੇਸ਼ਰ ਦੀ ਪ੍ਰਾਪਤੀ ਦਾ ਅਭਿਆਸ ਕਰਨਾ ਕਰੇ।
ਬਸ ਰਹੇ ਸਿਮਰੈ ਸੁਖ ਰਾਸਾ।
ਇਸ ਤਰੀਕੇ ਦੇ ਨਾਲ ਅਭਿਆਸ ਕਰਦਾ ਰਵੇ ਤੇ ਹਰ ਸਮੇਂ ਸੁਖ ਰਾਸਾ, ਸੁਖਾਂ ਦੇ ਘਰ ਸਕਾਲਪੁਰ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਨਾ ਹੈ।
ਭਾਉ ਭਗਤ ਕਰ ਕ੍ਰਿਤ ਕੋ ਕਰੇ।
ਇਸੇ ਤਰੀਕੇ ਦੇ ਨਾਲ ਭਾਉ ਭਗਤ, ਪ੍ਰੇਮਾ ਭਗਤੀ ਕਰਨੀ ਪਰਮੇਸ਼ਰ ਦੇ ਨਾਲ, ਤੇ ਕਿਰਤ ਕਰਨੀ ਦਹਾਂ ਨੋਹਾਂ ਦੀ, ਇਸ ਤਰੀਕੇ ਦੇ ਨਾਲ ਕਰਨਾ ਕਰੇ।
ਜਨਕੀ ਉਪਮਾ ਕੌਣ ਉਚਾਰੇ।
ਤੇ ਫਿਰ ਇਸ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਾਈ ਫਿਰ ਇਹੋ ਜਿਹੜੇ ਗੁਰਸਿੱਖ ਹਨ, ਪ੍ਰੇਮਾ ਭਗਤੀ ਕਰਦੇ ਨੇ, ਦਸਾਂ ਨੋਹਾਂ ਦੀ ਕਿਰਤ ਕਰਦੇ ਆ, ਦਾਨ ਦਿੰਦੇ, ਦਸਵੰਧ ਕੱਢਦੇ ਆ, ਤੇ ਇਸ ਪ੍ਰਕਾਰ ਕਹਿੰਦੇ ਉਹਨਾਂ ਦੀ ਫਿਰ ਉਪਮਾ ਜਿਹੜੀ ਵਰਣਨ ਕੀਤੀ ਨਹੀਂ ਜਾਂਦੀ ਹੈ।
ਵੇਲ ਸੰਗ ਖਰਬੂਜਾ ਜੋਏ।
ਜਿਹੜਾ ਖਰਬੂਜਾ ਵੇਲ ਦੇ ਨਾਲ ਲੱਗਾ ਹੁੰਦਾ, ਜਿਸ ਤਰ੍ਹਾਂ ਵੇਲ ਹੁੰਦੀ ਹੈ ਨਾ, ਇਸੇ ਪ੍ਰਕਾਰ ਜਿਹੜਾ ਖਰਬੂਜਾ ਨਾ ਵੇਲ ਦੇ ਨਾਲ ਲੱਗਾ ਹੈ।
ਹੋਇਆ ਪ੍ਰਪੱਕ ਮਧਰੂ ਅਤ ਸੋਏ।
ਗੁਰਮੁਖੋ ਜਿਹੜਾ ਖਰਬੂਜਾ ਹੈ ਉਹ ਫਿਰ ਪ੍ਰਪੱਕ ਭਾਵ ਕੇ ਬਹੁਤਾ ਜ਼ਿਆਦਾ ਪੱਕ ਜਾਂਦਾ, ਤੇ ਉਸ ਖਰਬੂਜੇ ਦੇ ਵਿੱਚ ਮਿਠਾਸ ਜਿਹੜੀ ਬਹੁਤੀ ਜ਼ਿਆਦਾ ਭਰ ਜਾਂਦੀ ਹੈ।
ਜੇ ਡਾਲੀ ਤੇ ਤੋਰ ਪਕਾਵੇ।
ਜੇ ਉਸ ਹੁਣ ਬੰਦਾ ਜਿਹੜਾ ਜੇ ਉਸ ਖਰਬੂਜੇ ਨੂੰ ਕੱਚੇ ਨੂੰ ਤੋੜ ਕਰਕੇ ਤੇ ਡਾਲੀ ਤੋਂ ਤੋੜ ਕਰਕੇ ਤੇ ਸੋਚੇ ਕਿ ਇਸ ਨੂੰ ਪਕਾਉਣਾ ਕਰੀਏ।
ਮਦਰ ਥੋੜਾ ਪੁਨ ਦਾਗ ਲਗਾਵੇ।
ਕਹਿੰਦੇ ਉਹ ਜਿਹੜਾ ਫਿਰ ਖਰਬੂਜਾ ਇੰਨਾ ਮਿੱਠਾ ਵੀ ਨਹੀਂ ਹੋਵੇਗਾ ਤੇ ਫਿਰ ਦਾਗੀ ਵੀ ਹੋ ਜਾਵੇਗਾ। ਚੰਗਾ ਨਹੀਂ ਬਣੇਗਾ। ਇਸੇ ਪ੍ਰਕਾਰ ਹੀ ਗੁਰਮੁਖੋ ਜਿਹੜਾ ਗ੍ਰਿਸਤ ਹੈ ਨਾ, ਗ੍ਰਿਸਤ ਦੇ ਵਿੱਚ ਰਹਿ ਕਰਕੇ ਜਿਹੜਾ ਜੀਵ ਨੇ ਪਰਮੇਸ਼ਰ ਦੀ ਕਮਾਈ ਕਰਨੀ ਹੈ ਉਹ ਸ੍ਰੇਸ਼ਟ ਹੈ, ਮਿੱਠਾ ਪਰਮੇਸ਼ਰ ਵਾਹਿਗੁਰੂ ਦਾ ਫਲ ਪ੍ਰਾਪਤ ਹੋ ਜਾਂਦਾ। ਇਸੇ ਪ੍ਰਕਾਰ ਹੀ ਗ੍ਰਿਸਤ ਨੂੰ ਛੱਡ ਕਰਕੇ ਤੇ ਜਾ ਕਰਕੇ ਜੰਗਲਾਂ ਦੇ ਵਿੱਚ ਬੈਠ ਜਾਣਾ ਤੇ ਹੋਰ ਤਾਪਾਦਕ ਕਰਨੇ, ਕਹਿੰਦੇ ਸਮਝ ਲਓ ਵੇਲ ਦੇ ਨਾਲੋਂ ਟੁੱਟ ਗਿਆ। ਟੁੱਟਣ ਦੇ ਨਾਲ ਕਹਿੰਦੇ ਜੇ ਪੱਕੇਗਾ ਵੀ ਨਾ, ਪਰ ਇੰਨਾ ਜ਼ਿਆਦਾ ਮਿੱਠਾ ਨਹੀਂ ਹੋਵੇਗਾ, ਭਾਰ ਕੇ ਇੰਨਾ ਫਲ ਪ੍ਰਾਪਤ ਨਹੀਂ ਹੋਣਾ ਕਰੇਗਾ।
ਉਹਨੇ ਬਚਨ ਹਰ ਖਾਏ ਪਵਾਲਾ।
ਇਸ ਪ੍ਰਕਾਰ ਜਦੋਂ ਬਚਨ ਸੁਣੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ, ਤੇ ਗੁਰਮੁਖ ਉਸ ਵੇਲੇ ਰਾਜਾ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਹੈ।
ਬੰਧਨ ਕੀ ਹੋਏ ਨਿਮਰ ਵਿਸਾਲਾ।
ਤੇ ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਗੁਰਮੁਖ ਨਮਸਕਾਰ ਕੀਤੀ ਤੇ ਆਪਣੇ ਮਨ ਨੂੰ ਬਹੁਤਾ ਜ਼ਿਆਦਾ ਨੀਵਾਂ ਕੀਤਾ, ਨਿਮਰਤਾ ਧਾਰਨ ਕਰ ਲਈ ਹੈ।
ਇੱਕ ਦਿਨ ਸੋ ਨਿਜਪੁਰ ਮੈਂ ਡੇਰਾ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਕਿੰਨੇ ਕੀ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਬੈਠੇ ਰਹੇ। ਗੁਰੂ ਮਹਾਰਾਜ ਸਾਹਿਬ ਜੀ ਨੇ ਮਿਲ ਕਰਕੇ ਇਹਨਾਂ ਨੂੰ ਸ੍ਰੇਸ਼ਟ ਉਪਦੇਸ਼ ਦਿੱਤਾ ਹੈ।
ਰਾਖਿਓ ਕਰਕੇ ਪਾਉ ਕਣੇਰਾ।
ਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਰਾਜੇ ਨੇ ਬਹੁਤ ਹੀ ਪ੍ਰੇਮ ਕਰਕੇ ਆਪਣੇ ਪਾਸ ਇਸ ਪ੍ਰਕਾਰ ਰੱਖਣਾ ਕੀਤਾ ਹੈ।
ਉਪਦੇਸ਼ ਦੀਨ ਜਗਤੇ ਸਾ।
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਹੁਤੇ ਦਿਨ ਇਸ ਜਗ੍ਹਾ ਤੇ ਬਤੀਤ ਕਰਕੇ ਤੇ ਫਿਰ ਮਾਲਕ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਨੂੰ ਸ੍ਰੇਸ਼ਟ ਉਪਦੇਸ਼ ਦਿੱਤਾ ਤੇ ਫਿਰ ਇਸ ਪ੍ਰਕਾਰ
ਸਿਮਰਨ ਲਾਗਿਓ ਕਰਨ ਨਰੇਸ਼ਾ।
ਜਦੋਂ ਫਿਰ ਗੁਰਮੁਖੋ ਜਿਹੜਾ ਰਾਜਾ ਹੈ ਨਾ, ਪਰਮੇਸ਼ਰ ਦਾ ਸਿਮਰਨ ਕਰਨ ਲੱਗ ਪਿਆ। ਜਦੋਂ ਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਮਾਲਕ ਨੇ ਰਹਿਮਤ ਕੀਤੀ ਹੈ ਤੇ ਉਸ ਵੇਲੇ ਸ੍ਰੇਸ਼ਟ ਉਪਦੇਸ਼ ਦੇ ਕਰਕੇ ਤੇ ਇਸ ਰਾਜੇ ਨੂੰ ਮਾਲਕ ਦੇ ਸਿਮਰਨ ਦੇ ਵਿੱਚ ਲਗਾ ਦਿੱਤਾ ਹੈ।
ਕਰਨੀ ਭਗਤ ਤਵੇ ਪ੍ਰਗਟਾਏ।
ਉਸ ਸਮੇਂ ਜਿਹੜੀ ਭਗਤੀ ਕੀਤੀ ਹੈ ਨਾ, ਤੇ ਉਹ ਹਿਰਦੇ ਵਿੱਚ ਪ੍ਰਗਟ ਹੋ ਗਈ ਹੈ। ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋ ਗਈ, ਆਪਣੇ ਨਿੱਜ ਸਰੂਪ ਨੂੰ ਜਾਣ ਲਿਆ ਹੈ।
ਗੁਰਸਿੱਖੀ ਕੀ ਰੀਤ ਚਲਾਏ।
ਇਸ ਰਾਜੇ ਨੇ ਸਮੂਹ ਨਗਰ ਦੇ ਵਿੱਚ ਫਿਰ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਉਪਦੇਸ਼ ਲੈ ਕਰਕੇ ਗੁਰਸਿੱਖੀ ਦੀ ਸ੍ਰੇਸ਼ਟ ਰੀਤੀ ਚਲਾਉਣਾ ਕੀਤੀ ਹੈ।
ਵਿਦਾ ਹੋਏ ਗਮਨੇ ਗੁਣ ਖਾਨੇ।
ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਭਗਤੀ ਪ੍ਰਗਟ ਕਰਕੇ ਗੁਰਸਿੱਖੀ ਦੀ ਰੀਤੀ ਚਲਾ ਕਰਕੇ ਫਿਰ ਇਸ ਰਾਜੇ ਦੇ ਪਾਸੋਂ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਵਿਦਾਉ ਕਰਕੇ ਚੱਲੇ ਹਨ।
ਮਰਦਾਨੇ ਸੋ ਬੋਲੇ ਬਾਣੀ।
ਤੇ ਫਿਰ ਭਾਈ ਮਰਦਾਨਾ ਜੀ ਦੇ ਤਾਈ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਪਾਵਨ ਪੁੱਤਰ ਮੁਖਾਰਬਿੰਦ ਤੋਂ ਬੋਲੇ ਹਨ।
ਅਸ਼ਟ ਖੰਡ ਇਹ ਤੁਜੈ ਦਿਖਾਏ।
ਇਹ ਭਾਈ ਮਰਦਾਨਾ ਜੀ ਜਾਣ ਲੈਣਾ ਕਰ, ਤੂੰ ਨੌ ਖੰਡ ਕਹੇ ਸਨ, ਇਹ ਤੈਨੂੰ ਅੱਠ ਖੰਡ ਜਿਹੜੇ ਮੈਂ ਤੈਨੂੰ ਦੱਸ ਦਿੱਤੇ ਹਨ।
ਨੌਵੇਂ ਭਾਰਤ ਖੰਡ ਗਿਣਾਏ।
ਹੁਣ ਜਾਣਨਾ ਕਰਕੇ ਨੌਵਾਂ ਖੰਡ ਕਿਹੜਾ ਭਾਰਤ ਖੰਡ ਹੈ, ਇਸ ਤਰੀਕੇ ਦੇ ਨਾਲ ਗਿਣਤੀ ਕਰ ਲੈਣਾ ਕਰੋ।
ਚੱਲ ਕਰ ਅਵੇ ਦਿਖਾਵੇ ਉਹੀ।
ਚੱਲ ਭਾਈ ਹੁਣ ਤੈਨੂੰ ਉਹ ਵੀ ਜਿਹੜਾ ਭਾਰਤ ਖੰਡ ਹੈ ਨਾ, ਤੈਨੂੰ ਉਹ ਵੀ ਹੁਣ ਜਾ ਕਰਕੇ ਦਿਖਾ ਦਿੰਦੇ ਹਾਂ।
ਇਹ ਪਰਿਵਾਰ ਸਦਨ ਹੈ ਤੂਹੀ।
ਇਹ ਭਾਈ ਮਰਦਾਨਾ, ਜਿਸ ਖੰਡ ਦੇ ਵਿੱਚ ਤੇਰਾ ਪਰਿਵਾਰ ਤੇ ਸਾਰਾ ਤੇਰਾ ਘਰ ਹੈ।
ਹੁਣ ਮਰਦਾਨੇ ਪੁਨ ਬਚ ਭਾਗਾ।
ਹੁਣ ਕਰਕੇ ਭਾਈ ਮਰਦਾਨਾ ਜੀ ਨੇ ਫਿਰ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਹਿਣਾ ਕੀਤਾ ਹੈ।
ਕਰੋ ਪ੍ਰਭੂ ਜਿਤ ਕੋ ਅਵਲਾਗਾ।
ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਪ੍ਰਭੂ ਸਤਿਗੁਰੂ ਜੀ ਕਿਰਪਾ ਕਰਕੇ ਚੱਲਣਾ ਕਰੋ, ਜਿੱਧਰ ਨੂੰ ਆਪ ਜੀ ਦੀ ਇੱਛਾ ਹੈ ਨਾ, ਕਿਰਪਾ ਕਰੋ ਆਪ ਜੀ ਉਧਰ ਨੂੰ ਲੈ ਚੱਲਣਾ ਕਰੋ।
ਕਰਨਾ ਤੇ ਤਿਖੇ ਸਥਾਨਾ।
ਮਾਲਕ ਇਹ ਜਿਹੜੇ ਇੰਨੇ ਅਸਥਾਨ ਹਨ ਨਾ, ਇੱਥੇ ਅਸੀਂ ਆਪ ਜੀ ਦੀ ਕਿਰਪਾ ਦੇ ਨਾਲ, ਆਪ ਜੀ ਦੀ ਰਹਿਮਤ ਦੇ ਨਾਲ ਹੀ ਵੇਖੇ ਹਨ।
ਨਾ ਹਮ ਸੇ ਜਾਣਤਨ ਕੇ ਜਾਨਾ।
ਇਹ ਮਾਲਕ ਨੀ ਤੇ ਅਸੀਂ ਤੇ ਮਾੜੇ ਜੇ ਜੀਵ ਆ, ਅਸੀਂ ਛੋਟੇ ਜੀਵ ਆ, ਅਸੀਂ ਕਿਸ ਤਰੀਕੇ ਦੇ ਨਾਲ ਸਾਰੇ ਜਿਹੜੇ ਪਰਬਤ ਆਦਿਕ ਸਾਰੇ ਜਿਹੜੇ ਖੰਡ ਅਸੀਂ ਵੇਖ ਸਕਦੇ ਸੀ।
ਇਸ ਪ੍ਰਕਾਰ ਬੋਲਤ ਵਿਗਸਾਏ।
ਇਸ ਪ੍ਰਕਾਰ ਬੋਲਦਿਆਂ ਬੋਲਦਿਆਂ ਨਾਲੇ ਬਹੁਤੇ ਜ਼ਿਆਦਾ ਪ੍ਰਸੰਨ ਹੋ ਰਹੇ ਹਨ।
ਦਰਸ਼ਨ ਜੰਮੂਪੁਰ ਮੈਂ ਆਏ।
ਇਸੇ ਪ੍ਰਕਾਰ ਹੀ ਫਿਰ ਭਾਰਤ ਖੰਡ ਦੇ ਵਿੱਚ ਪਹੁੰਚੇ ਹਨ ਗੁਰਮੁਖੋ, ਜੰਮੂ ਦੇ ਵਿੱਚ ਆਏ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ।
ਇੱਕ ਰਮਣੀਕ ਥਾਨ ਤੈਂ ਏਕੂ।
ਇਸ ਜੰਮੂ ਅਸਥਾਨ ਦੇ ਉੱਤੇ ਇੱਕ ਸੁੰਦਰ ਜਿਹੜਾ ਥਾਂ ਸੀ ਨਾ, ਉਸ ਨੂੰ ਵੇਖ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ
ਬੈਠ ਗਏ ਤਬ ਜਲਦ ਬਵੇਕੋ।
ਤੇ ਗੁਰਮੁਖੋ ਉਸ ਵੇਲੇ ਬਵੇਕੂ ਸ੍ਰੇਸ਼ਟ ਗਿਆਨ ਦੇ ਮਾਲਕ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੈਠ ਗਏ ਹਨ।
ਸ੍ਰੀ ਅੰਗਦ ਸੁਣ ਕਥਾ ਮਹਾਨੇ।
ਇਹ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਥਾ ਜਿਹੜੀ ਆ ਮਹਾਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਸੁਣ ਲੈਣਾ ਕਰੋ।
ਮੁਝ ਸੋ ਬੋਲਤ ਤੇ ਆਸ ਬਾਣੀ
ਤੇ ਭਾਈ ਬਾਲਾ ਜੀ ਕਹਿੰਦੇ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਮੇਰੇ ਤਾਈ ਇਸ ਪ੍ਰਕਾਰ ਪਾਵਨ ਪੁੱਤਰ ਮੁਖਾਰਬਿੰਦ ਤੋਂ ਬੋਲੇ ਹਨ।
ਜਾਮਵੰਤ ਪਾਲਕ ਜੋ ਭਾਰੇ
ਉਹ ਸਵੇਰੇ ਫਿਰ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਬਾਲਾ ਜੀ ਜਿਹੜਾ ਜਾਮਵੰਤ ਨਾਮ ਦਾ ਇੱਕ ਬੜਾ ਵੱਡਾ ਭਾਰੀ ਰਿਸ਼ ਸੀ
ਇੱਕ ਨਾਮ ਸੋ ਨਗਰ ਉਚਾਰੇ
ਇਹ ਜਿਹੜਾ ਜੰਮੂ ਨਾਮ ਜਿਹੜਾ ਨਗਰ ਦਾ ਪਿਆ ਹੈ ਨਾ ਇਹ ਜੰਮੂ ਕਿਵੇਂ ਜਾਣਿਆ ਜਾਂਦਾ ਜਾਮਵੰਤ ਜਿਹੜਾ ਰਿਸ਼ ਸੀ ਨਾ ਜਿਹੜਾ ਵੱਡਾ ਬੜਾ ਭਾਰੀ ਸੀ ਉਸਦੇ ਨਾਮ ਤੋਂ ਜੰਮੂ ਨਾਮ ਪਿਆ ਹੈ।
ਵੱਡੀ ਗੁਫਾ ਜਿਸ ਮੈਂ ਤਿਸ ਵਾਸਾ
ਜਿਸ ਦੀ ਬੜੀ ਵੱਡੀ ਗੁਫਾ ਸੀ ਤੇ ਜਿਸ ਗੁਫਾ ਦੇ ਵਿਚ ਆਣ ਕਰਕੇ ਜਿਹੜਾ ਜਾਮਵੰਤ ਰਿਸ਼ ਵਾਸਾ ਕਰਦਾ ਸੀ
ਨਿਰੰਕਾਲ ਜੀਵਿਓ ਬਲ ਰਾਸਾ
ਤੇ ਜਿਸ ਨੇ ਬੜਾ ਬਲ ਧਾਰਨ ਕਰਕੇ ਤੇ ਬੜਾ ਸਮਾਂ ਸੰਸਾਰ ਤੇ ਜੀਣਾ ਕੀਤਾ ਹੈ।
ਦੋਹਰਾ ਜਬ ਸ੍ਰੀ ਬਾਬਨ ਜੀ ਪਏ ਬਲ ਛਲਣੇ ਕੇ ਹੇਤ
ਹੁਣ ਦੱਸ ਰਹੇ ਨੇ ਜਿਸ ਸਵੇਰੇ ਗੁਰਮੁਖ ਪਿਆਰਿਓ 52 ਅਵਤਾਰ ਜਿਸ ਤਰੀਕੇ ਦੇ ਨਾਲ ਬਲ ਰਾਜੇ ਨੂੰ ਛਲਣ ਵਾਸਤੇ ਉਸਨੇ ਅਵਤਾਰ ਧਾਰਨ ਕੀਤਾ ਸੀ। ਬਲ ਰਾਜਾ ਪ੍ਰਹਿਲਾਦ ਭਗਤ ਦਾ ਪੋਤਰਾ ਹੋਇਆ ਜਿਸ ਨੇ ਗੁਰਮੁਖੋ ਤਿੰਨਾਂ ਹੀ ਲੋਕਾਂ ਨੂੰ ਜਿਤਨਾ ਕੀਤਾ। ਤਿੰਨੇ ਲੋਕ ਜਿਸ ਸਮੇਂ ਜਿੱਤ ਲਏ ਉਹ ਸਵੇਰੇ ਫਿਰ ਜਾ ਕਰਕੇ ਦੇਵਤਿਆਂ ਨੇ ਪੁਕਾਰ ਕੀਤੀ ਹੈ। ਜਦੋਂ ਪੁਕਾਰ ਕੀਤੀ ਤੇ ਫਿਰ ਵਿਸ਼ਨੂੰ ਦਾ ਅਵਤਾਰ ਹੋਇਆ 52 ਅਵਤਾਰ ਪਾਉਣਾ ਸੀਗਾ। ਇਸ ਨੇ ਆਣ ਕਰਕੇ ਬਲ ਰਾਜੇ ਦੇ ਪਾਸ ਪ੍ਰਹਿਲਾਦ ਦੇ ਪੋਤਰੇ ਦੇ ਪਾਸ ਆਣ ਕੇ ਬੇਨਤੀ ਕੀਤੀ ਕਿ ਮੈਨੂੰ 3 ਕਦਮ ਜਿਹੜੀ ਧਰਤੀ ਚਾਹੀਦੀ ਹੈ ਤੇ ਉਹ ਸਵੇਰੇ ਬਲ ਰਾਜਾ ਮੰਨ ਗਿਆ। ਇਸ ਨੇ ਦੋਹਾਂ ਕਦਮਾਂ ਦੇ ਵਿਚ ਹੀ ਸਾਰੇ ਤਿੰਨੇ ਲੋਕ ਜਿਹੜੇ ਦੋਹਾਂ ਕਦਮਾਂ ਦੇ ਵਿਚ ਮਿਲ ਲੈਣਾ ਕੀਤੇ ਤੇ ਜਦੋਂ ਮਣਿਆਂ ਤੇ ਤੀਜੇ ਕਦਮ ਦੇ ਵਿਚ ਫਿਰ ਬਲ ਰਾਜੇ ਦਾ ਜਿਹੜਾ ਸਰੀਰ ਸੀ ਨਾ ਉਸ ਨੂੰ ਇਸ ਨੇ ਮਿਲ ਲਿਆ। ਉਸ ਤੋਂ ਉਪਰੰਤ ਫਿਰ ਬਾਅਦ ਦੇ ਵਿਚ ਇਹਦੀ ਭਗਤੀ ਜਾਣ ਕਰਕੇ ਬਲ ਰਾਜੇ ਦੀ ਤੇ ਬਾਅਦ ਦੇ ਵਿਚ ਇਸ ਨੂੰ ਪਤਾਲ ਦਾ ਜਿਹੜਾ ਰਾਜ ਦੇ ਦੇਣਾ ਕੀਤਾ। ਇਸ ਤਰੀਕੇ ਦੇ ਨਾਲ ਕਹਿੰਦੇ ਹਨ ਕਿ ਹੇ ਭਾਈ ਜਿਸ ਤਰੀਕੇ ਦੇ ਨਾਲ ਜਬ ਸ੍ਰੀ ਬਾਵਨ ਜੀ ਪਏ ਬਲ ਛਲਣੇ ਕੇ ਹੇ ਤਿਸ ਪ੍ਰਕਾਰ ਬਲ ਰਾਜੇ ਦਾ ਬਲ ਗੁਰਮੁਖ ਉਸ ਨੂੰ ਛਲਣ ਵਾਸਤੇ ਜਦੋਂ 52 ਅਵਤਾਰ ਜੀ ਆਏ ਹਨ।
ਤੀਨ ਲੋਕ ਦੁਆ ਕਰਮ ਮੈਂ ਮਾਪੇ ਕਿਰਪਾ ਨਕੇ ਦਾ
ਤੇ ਗੁਰਮੁਖ ਇਸ 52 ਅਵਤਾਰ ਨੇ ਇਸ ਤਰੀਕੇ ਦੇ ਨਾਲ ਤਿੰਨਾਂ ਲੋਕਾਂ ਨੂੰ ਹੀ ਗੁਰਮੁਖ ਦੋਹਾਂ ਕਦਮਾਂ ਦੇ ਵਿਚ ਮਾਪ ਲੈਣਾ ਕੀਤਾ ਸੀ।
2100 ਐਨ ਪ੍ਰਦਰਸ਼ਨ ਦੀਨੀ
ਤੇ ਗੁਰਮੁਖ 21 ਪ੍ਰਦਕਸ਼ਨਾ ਜਿਹੜੀਆਂ ਸਨ ਇਸ ਪ੍ਰਕਾਰ ਇਸ ਤਰੀਕੇ ਦੇ ਨਾਲ 2100 ਇਨ ਪ੍ਰਦਰਸ਼ਨ ਕਿੰਨੀ ਕੀ ਪ੍ਰਦਰਸ਼ਨਾ ਜਿਹੜੀਆਂ ਕੀਤੀਆਂ ਹਨ।
ਇੱਕ ਮਹੂਰਤ ਮੈਂ ਕਰ ਲੈਨੇ
ਤੇ ਇੱਕ ਮਹੂਰਤ ਭਾਵ ਕੇ ਦੋਹਾਂ ਘੜੀਆਂ ਦੇ ਵਿਚ ਹੀ 21 ਪ੍ਰਦਕਸ਼ਨਾ ਸਨ ਜਿਹੜੀਆਂ ਤਿੰਨਾਂ ਲੋਕਾਂ ਦੀਆਂ ਕਰ ਲੈਣਾ ਕੀਤੀਆਂ ਨੇ।
ਮਹਾਬਲੀ ਸੋ ਵੇਗ ਵੱਡ ਜਾ ਮੈਂ
ਤੇ ਗੁਰਮੁਖੋ ਇਸੇ ਪ੍ਰਕਾਰ ਜਿਹੜਾ ਮਹਾਬਲੀ ਬੜਾ ਤੇਜ ਵਾਲਾ ਕੌਣ ਸੀ ਬਲ ਰਾਜਾ ਇਸ ਤਰੀਕੇ ਨਾਲ
ਇਤੋਂ ਬਲ ਕਹੀਏ ਕਹੋ ਕਾਮ
ਤੇ ਕਹਿੰਦੇ ਨਾ ਬਲ ਸੀ ਉਸ ਦੇ ਵਿਚ ਕਿਹੜਾ ਕਹਿਣਾ ਕਰੀਏ। ਇਸੇ ਤਰੀਕੇ ਦੇ ਨਾਲ 52 ਅਵਤਾਰ ਦੇ ਵਿਚ ਵੀ ਬਹੁਤ ਜ਼ਿਆਦਾ ਬਲ ਸੀ।
ਹੁਣ ਸ੍ਰੀ ਰਾਮ ਚੰਦ ਜਗ ਹੋਏ
ਇਸ ਪ੍ਰਕਾਰ ਫਿਰ ਉਸ ਤੋਂ ਉਪਰੰਤ ਤ੍ਰੇਤੇ ਯੁਗ ਦੇ ਵਿਚ ਜਿਸ ਤਰ੍ਹਾਂ ਰਾਮ ਚੰਦਰ ਜੀ ਨੇ ਅਵਤਾਰ ਧਾਰਨ ਕੀਤਾ ਹੈ
ਭਗਤਨ ਕੇ ਦੁੱਖ ਖੋਏ
ਜਿਹੜੇ ਰਾਮ ਦੇ ਭਗਤ ਸਨ ਨਾ ਫਿਰ ਰਾਮ ਨੇ ਆਪਣੇ ਭਗਤਾਂ ਦੇ ਜਿਸ ਪ੍ਰਕਾਰ ਆਣ ਕਰਕੇ ਦੁੱਖ ਨਾਸ ਕੀਤੇ ਹਨ
ਕੀ ਸੰਘ ਲੰਕ ਮੈਂ ਗਯੋ
ਤੇ ਉਹਨਾਂ ਦੇ ਨਾਲ ਮਿਲ ਕਰਕੇ ਲੰਕਾ ਦੇ ਵਿਚ ਪਹੁੰਚਿਆ ਹੈ।
ਅਲਕ ਯੁੱਧ ਤੈ ਹੋਵਤ ਪਯੋ
ਤੇ ਭਾਵ ਜਿੱਥੇ ਰਾਵਣ ਦੇ ਨਾਲ ਬਹੁਤ ਜ਼ਿਆਦਾ ਯੁੱਧ ਹੋਣਾ ਕੀਤਾ ਸੀ
ਕਰੂ ਪਰਾਕਰਮ ਰਣ ਮੈਂ ਭਾਰੇ
ਇਸੇ ਪ੍ਰਕਾਰ ਹੀ ਬਹੁਤ ਜ਼ਿਆਦਾ ਜਿਹੜਾ ਵੱਡਾ ਯੁੱਧ ਹੈ ਨਾ ਤੇ ਰਣ ਦੇ ਵਿਚ ਇਸ ਤਰੀਕੇ ਦੇ ਨਾਲ ਕਰਨਾ ਕੀਤਾ ਹੈ।
ਅਗੇ ਨਿਸਾਚਰ ਅਤ ਬਲਕਾਰੇ
ਤੇ ਜਿਸ ਨੇ ਬੜੇ ਹੀ ਜਿਹੜੇ ਨਿਸਾਚਰ ਜਿਹੜੇ ਦੈਂਤ ਆਦਕ ਮਾਰਨਾ ਕੀਤੇ ਸਨ
ਵਾਪਰ ਭਾਈ ਕ੍ਰਿਸ਼ਨ ਅਵਤਾਰਾ
ਫਿਰ ਉਸ ਤੋਂ ਉਪਰੰਤ ਤ੍ਰੇਤੇ ਤੋਂ ਬਾਅਦ ਜੇ ਸਮੇਂ ਆਣ ਕਰਕੇ ਦਵਾਪਰ ਆਇਆ ਹੈ ਤੇ ਉਸ ਵੇਲੇ ਕ੍ਰਿਸ਼ਨ ਅਵਤਾਰ ਜੀ ਹੋਏ ਹਨ।
ਕਰਨੀ ਹਿਤ ਨਿਵਾਰਨ ਭਾਰਾ
ਤੇ ਧਰਤੀ ਤੋਂ ਗੁਰਮੁਖੋ ਭਾਰ ਨੂੰ ਬਹੁਤਾ ਜਿਹੜਾ ਭਾਰ ਸੀ ਧਰਤੀ ਤੋਂ ਦੂਰ ਕਰਨ ਵਾਸਤੇ ਆਏ ਨੇ।
ਮਨ ਖੋਜਣ ਹਿਤ ਚੱਲ ਕੇ ਆਏ
ਤੇ ਗੁਰਮੁਖੋ ਮਣੀ ਨੂੰ ਖੋਜਣ ਵਾਸਤੇ ਕ੍ਰਿਸ਼ਨ ਅਵਤਾਰ ਜੀ ਜਦੋਂ ਆਏ ਗੁਰਮੁਖ ਪਿਆਰਿਓ ਦੁਆਪਰ ਦੇ ਵਿਚ ਉਸ ਵੇਲੇ ਮਣੀ ਦੀ ਭਾਲ ਕਰਨ ਵਾਸਤੇ ਫਿਰ ਉਹ ਇਸ ਜਗ੍ਹਾ ਉੱਤੇ ਪਹੁੰਚਿਆ ਨੇ ਜਿੱਥੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜੰਮੂ ਦੇ ਵਿਚ ਬਿਰਾਜੇ ਨੇ ਨਾ ਇਸ ਜਗ੍ਹਾ ਉੱਤੇ ਉਸ ਸਮੇਂ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਆਏ ਸਨ ਮਣੀ ਦੀ ਖੋਜ ਕਰਨ ਵਾਸਤੇ।
ਜਾਮਵੰਤ ਦੀ ਕਿਉਂ ਇਹ ਤਾਂ
ਤੇ ਜਦੋਂ ਮਣੀ ਦੀ ਭਾਲ ਵਾਸਤੇ ਕ੍ਰਿਸ਼ਨ ਜੀ ਆਏ ਤੇ ਜਾਮਵੰਤ ਨੇ ਜਿਹੜਾ ਰਿਸ਼ ਸੀ ਇਸ ਨੇ ਦੇਖਿਆ ਕ੍ਰਿਸ਼ਨ ਜੀ ਨੂੰ ਕਿ ਕਿਸ ਪ੍ਰਕਾਰ ਇੱਥੇ ਆਏ ਹਨ।
ਲੱਗੇ ਕਰਨ ਮਿਲ ਕੇ ਸੰਗਰਾਮਾ,
ਗੁਰਮੁਖੋ ਦੋਵੇਂ ਹੀ ਮਿਲ ਕਰਕੇ ਇਹ ਜਿਹੜਾ ਜਾਮਵੰਤ ਰਿਸ਼ ਸੀ ਤੇ ਕ੍ਰਿਸ਼ਨ ਜੀ ਅਵਤਾਰ ਸਨ ਜੋ ਵਿਸ਼ਨੂੰ ਦੇ, ਇਸ ਪ੍ਰਕਾਰ ਇਹਨਾਂ ਦੋਵਾਂ ਦੇ ਵਿੱਚ ਸੰਗਰਾਮਾ ਯੁੱਧ ਹੋਣ ਲੱਗ ਪਿਆ ਹੈ।
ਦੁੰਦ ਯੁੱਧ ਆਦਿਸ਼ ਬਾਲੂ ਧਾਮਾ,
ਤੇ ਦੁੰਦ ਯੁੱਧ ਕਹਿੰਦੇ ਨੇ ਦੋਹਾਂ ਯੋਧਿਆਂ ਦੇ ਵਿੱਚ, ਬਸ ਕੱਲਾ ਦੋਹਾਂ ਯੋਧਿਆਂ ਦੇ ਵਿੱਚ ਹੀ ਯੁੱਧ ਹੋਣਾ, ਹੋਰ ਕੋਈ ਸੈਨਾ ਆਦਿਕ ਨਾ ਹੋਣੀ, ਦੋ ਜਾਣਿਆਂ ਦੇ ਵਿੱਚ ਕੱਲਾ ਯੁੱਧ ਹੋਣਾ। ਤੇ ਇਸ ਪ੍ਰਕਾਰ ਦੁੰਦ ਯੁੱਧ ਜਿਹੜਾ ਨਾ ਚੱਲ ਪਿਆ ਕ੍ਰਿਸ਼ਨ ਜੀ ਦਾ ਤੇ ਇਸੇ ਤਰੀਕੇ ਦੇ ਨਾਲ ਜਾਮਵੰਤ ਰਿਸ਼ ਦਾ, ਇਹਨਾਂ ਦੋਹਾਂ ਦਾ ਦੁੰਦ ਯੁੱਧ ਹੋਣ ਲੱਗ ਪਿਆ ਹੈ।
ਨਹੀਂ ਪਰਾਜਾ ਕਿਸ ਦਿਸ ਹੋਈ,
ਤੇ ਗੁਰਮੁਖੋ ਕੋਈ ਵੀ ਹਾਰਿਆ ਨਹੀਂ, ਇਸ ਪ੍ਰਕਾਰ ਦੋਹੇ ਬਰਾਬਰ ਦੇ ਰਹਿੰਦੇ ਹਨ।
ਦਿਵਸ ਅਸ਼ਟ ਬਿੰਸਤ ਪਾਟ ਦੋਈ,
ਤੇ ਮਾਨੋ ਕੇ 28 ਦਿਨ ਨਾ 28 ਦਿਨ ਲਗਾਤਾਰ ਜਿਹੜਾ ਇਹਨਾਂ ਦਾ ਜਿਹੜਾ ਦੁੱਧ ਜਿਹੜਾ ਯੁੱਧ ਹੈ ਨਾ ਦੋਹਾਂ ਦਾ ਹੀ ਚੱਲਿਆ ਹੈ।
ਲੜਦੂ ਜਵੇ ਵਿਜੈ ਨੇ ਪਾਵਾ,
ਇਸ ਪ੍ਰਕਾਰ ਜਦੋਂ ਕ੍ਰਿਸ਼ਨ ਜੀ ਲੜ ਰਹੇ ਨੇ ਜਾਮਵੰਤ ਰਿਸ਼ ਦੇ ਨਾਲ, ਤੇ ਕਿਸੇ ਪ੍ਰਕਾਰ ਵੀ ਇਸ ਦੇ ਪਾਸੋਂ ਜਦੋਂ ਜਿੱਤ ਨਹੀਂ ਪ੍ਰਾਪਤ ਕੀਤੀ ਹੈ।
ਰਾਮ ਵੇਖ ਸ੍ਰੀ ਕ੍ਰਿਸ਼ਨ ਬਣਾਵਾ,
ਤੇ ਉਸ ਵੇਲੇ ਜਿਹੜਾ ਜਾਮਵੰਤ ਸੀ ਇਹ ਰਾਮ ਚੰਦਰ ਜੀ ਦਾ ਉਪਾਸ਼ਕ ਸੀ। ਇਸ ਪ੍ਰਕਾਰ ਫਿਰ ਸ੍ਰੀ ਕ੍ਰਿਸ਼ਨ ਜੀ ਨੇ ਜਿਹੜਾ ਭੇਸ ਸੀ ਨਾ ਉਹ ਸਮੇਂ ਗੁਰਮੁਖ ਪਿਆਰਿਓ ਰਾਮ ਚੰਦਰ ਜੀ ਦਾ ਬਣਾਉਣਾ ਕੀਤਾ ਹੈ।
ਸੋਰਾ ਦੇਖ ਰੂਪ ਸ੍ਰੀ ਰਾਮ ਕੋ ਤਦਸ਼ੇ ਪੰਗ ਲਵਟਾਏ,
ਤੇ ਜੇ ਸਮੇਂ ਫਿਰ ਇਸ ਤਰੀਕੇ ਦੇ ਨਾਲ ਰਾਮ ਚੰਦਰ ਜੀ ਦਾ ਸਰੂਪ ਵੇਖਿਆ ਕ੍ਰਿਸ਼ਨ ਜੀ ਦੇ ਵਿੱਚ, ਤੇ ਫਿਰ ਜਾਮਵੰਤ ਜਿਹੜਾ ਰਿਸ਼ੀ ਛੇਤੀ ਦੇ ਨਾਲ ਜਾ ਕਰਕੇ ਚਰਨੀ ਪੈ ਗਿਆ ਹੈ।
ਮਨ ਤਾਂਜਾ ਦੇ ਆਪਣੀ ਭੁੱਲ ਲਈ ਬਖਸ਼ਾਏ,
ਤੇ ਉਸ ਵੇਲੇ ਕਹਿੰਦੇ ਜਾਮਵੰਤ ਰਿਸ਼ ਨੇ ਫਿਰ ਕੀ ਕੀਤਾ ਕਿ ਆਪਣੀ ਪੁੱਤਰੀ ਜਿਹੜੀ ਸੀ ਨਾ ਉਸ ਵੇਲੇ ਕ੍ਰਿਸ਼ਨ ਜੀ ਨੂੰ ਅਰਪਣ ਕੀਤੀ ਹੈ।
ਚੌਪੇ ਤਬ ਸ੍ਰੀ ਕ੍ਰਿਸ਼ਨ ਦੁਆਰਕਾ ਗਯੋ,
ਤੇ ਉਸ ਵੇਲੇ ਉਸ ਨੂੰ ਲੈ ਕਰਕੇ ਸ੍ਰੀ ਕ੍ਰਿਸ਼ਨ ਜੀ ਬਾਅਦ ਦੇ ਵਿੱਚ ਦੁਆਰਕਾ ਨਗਰੀ ਦੇ ਵਿੱਚ ਆਏ ਹਨ।
ਜਾਮਵੰਤ ਤੇ ਜੰਮੂ ਪਇਓ,
ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ ਦੱਸਿਆ, ਭਾਈ ਮਰਦਾਨਾ ਜੀ ਨੂੰ ਦੱਸਿਆ ਕਿ ਭਾਈ ਇਸ ਪ੍ਰਕਾਰ ਇੱਥੇ ਯੁੱਧ ਹੋਇਆ, ਤੇ ਇਸ ਤਰੀਕੇ ਦੇ ਨਾਲ ਜਾਮਵੰਤ ਰਿਸ਼ ਨੇ ਆਪਣੀ ਪੁੱਤਰੀ ਦੇ ਕਰਕੇ ਕ੍ਰਿਸ਼ਨ ਜੀ ਨੂੰ, ਤੇ ਫੇਰ ਜਾ ਕਰਕੇ ਭੁੱਲ ਬਖਸ਼ਾਈ ਹੈ, ਤੇ ਇਹਦੇ ਨਾਂ ਤੋਂ ਜੰਮੂ ਨਗਰ ਪਿਆ ਹੈ।
ਇਸ ਵਿੱਚ ਕਰਤਿਓ ਬਚਨ ਬਿਲਾਸਾ,
ਇਸ ਪ੍ਰਕਾਰ ਕਿੰਨਾ ਹੀ ਸਮਾਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਚਨ ਕਰ ਰਹੇ ਸਨ।
ਇਸ ਬਿਤਾਈ ਦੁਆ ਸੁਖ ਰਾਸਾ,
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁਖ ਦੇ ਸਹਿਤ 2 ਦਿਨ ਜਿਹੜੇ ਇੱਥੇ ਬਤੀਤ ਕੀਤੇ ਹਨ।
ਗੁਰਮਿਲ ਕੀਰਤ ਕਨਾਰਾ ਰਖਾਏ,
ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਆਣ ਕਰਕੇ ਕਿੰਨੇ ਕੀ ਮਨੁੱਖ ਇੱਥੇ ਮਿਲੇ ਨੇ, ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਖੁਸ਼ੀ ਪ੍ਰਾਪਤ ਕੀਤੀ ਹੈ।
ਜਾਏ ਭੂਪ ਟੈਗ ਬੈਨਿਆਂ ਸੁਣਾਏ,
ਤੇ ਉਸ ਵੇਲੇ ਫਿਰ ਇਹਨਾਂ ਲੋਕਾਂ ਨੇ ਆਪਣੇ ਰਾਜੇ ਦੇ ਪਾਸ ਜਾ ਕਰਕੇ ਫਿਰ ਉੱਥੇ ਬੇਨਤੀਆਂ ਕੀਤੀਆਂ ਜਿਸ ਤਰੀਕੇ ਨਾਲ
ਮਹਿਰ ਤਪਾ ਸ੍ਰੀ ਨਾਨਕ ਆਵਾ,
ਜਾ ਕਰਕੇ ਰਾਜੇ ਨੂੰ ਦੱਸਿਆ, ਕਹਿਣ ਲੱਗੇ ਕਿ ਬਾਹਰ ਬੜੇ ਵੱਡੇ ਤਪਸਵੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਪਹੁੰਚੇ ਹਨ।
ਤੂ ਜਾਸੂ ਜਗ ਮੈਂ ਬਹੁ ਸ਼ਾਵਾ,
ਤੇ ਜਿਨ੍ਹਾਂ ਗੁਰਾਂ ਦਾ ਜਿਹੜਾ ਜਸ ਹੈ ਨਾ ਇਸ ਜਗਤ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਛਾਇਆ ਹੋਇਆ ਹੈ।
ਉਸ ਨਗਨ ਪਾਗ ਤੂਰਨ ਧਾਇਓ,
ਤੇ ਇਸ ਤਰੀਕੇ ਦੇ ਨਾਲ ਜਦੋਂ ਗੁਰਮੁਖ ਉਥੋਂ ਦੇ ਰਾਜੇ ਨੇ ਸੁਣਿਆ ਨਾ, ਤੇ ਫਿਰ ਛੇਤੀ ਦੇ ਨਾਲ ਨੰਗੇ ਪੈਰੀ ਹੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦੌੜਿਆ ਹੈ।
ਉੱਤਮ ਬਹੁਤ ਉਪਾਇਨ ਲਿਆਇਓ,
ਤੇ ਬੜੀਆਂ ਉੱਤਮ ਬੜੀਆਂ ਸੁੰਦਰ ਭੇਟਾਵਾਂ ਸਨ ਉਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਲੈ ਕਰਕੇ ਪਹੁੰਚਿਆ ਹੈ।
ਦੀਨ ਹੋਏ ਪਦ ਬੰਧਨ ਕੀਨੇ,
ਤੇ ਅਧੀਨ ਹੋ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ ਹੈ।
ਬਿਨਾਂ ਪਾਣੀ ਪੇਟਾਂ ਤਾਰੂ ਦੀਨੇ,
ਤੇ ਬੇਨਤੀਆਂ ਕਰਕੇ ਜਿਹੜੀਆਂ ਭੇਟਾਵਾਂ ਸਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੱਗੇ ਰੱਖੀਆਂ ਹਨ।
ਸੋਰਾ ਪੂਰਨ ਸ੍ਰੀ ਸਤਿਗੁਰ ਤੋਂ ਹੀ ਦੀਜੈ ਨਿਜ ਉਪਦੇਸ਼,
ਤੇ ਉਸ ਵੇਲੇ ਸਰਾਜੇ ਨੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ ਮਾਲਕ ਆਪ ਜੀ ਪੂਰਨ ਹੋ, ਸ੍ਰੇਸ਼ਟ ਹੋ ਮਾਲਕ ਵਾਹਿਗੁਰੂ, ਤੇ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਆਪਣਾ ਜਿਹੜਾ ਉਪਦੇਸ਼ ਹੈ ਨਾ ਉਹ ਬਖਸ਼ਿਸ਼ ਕਰ ਦੇਣਾ ਕਰੋ।
ਇਹੀ ਚਰਨ ਕੀ ਸ਼ਰਨ ਮੈਂ ਸਿੱਖ ਕਰੋ ਜਗਤੇ,
ਤੇ ਮਾਲਕ ਅਸੀਂ ਆਪ ਜੀ ਦੀ ਚਰਨ ਸ਼ਰਨ ਪ੍ਰਾਪਤ ਕੀਤੀ ਹੈ, ਸਾਡੇ ਤੇ ਬਖਸ਼ਿਸ਼ ਕਰ ਦੇਵੋ, ਸਾਨੂੰ ਮਾਲਕ ਰਹਿਮਤ ਕਰਕੇ ਨਾਮ ਦੀ ਦਾਤ ਦੇ ਦੇਣਾ ਕਰੋ।
ਸੋਪੀ ਸੁਣਤ ਦੇਣੇ ਕਰ ਦਇਆ ਕਿਰਪਾਲਾ,
ਤੇ ਉਸ ਵੇਲੇ ਜਿਹੜੀਆਂ ਬੇਨਤੀਆਂ ਕੀਤੀਆਂ ਨਾ ਰਾਜੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਪਿਆਰਾ ਸਾਹਿਬ ਜੀ ਕਿਰਪਾਲੂ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਸ ਦੀਆਂ ਬੇਨਤੀਆਂ ਸੁਣੀਆਂ ਹਨ,
ਸੁਖਨਿਤ ਬੋਲੇ ਬਚਨ ਰਸਾਲਾ
ਤੇ ਗੁਰਮੁਖੋ ਸੁਖਾਂ ਦੇ ਘਰ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਿਰ ਪਾਵਨ ਪਵਿੱਤਰ ਮੁਖਾਰ ਬਿੰਦ ਇਸ ਪ੍ਰਕਾਰ ਬਚਨ ਬੋਲੇ ਹਨ,
ਜੀਜੈ ਸਦਾ ਧਰਮ ਕੋ ਨਿਆਉ।
ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਰਾਜੇ ਨੂੰ ਉਪਦੇਸ਼ ਦਿੱਤਾ, ਇਹ ਰਾਜਨ ਸਦਾ ਹੀ ਧਰਮ ਦਾ ਜਿਹੜਾ ਨਿਆਂ ਕਰਨਾ ਨਾ, ਧਰਮ ਦੇ ਵਿੱਚ ਪ੍ਰਪੱਕ ਹੋ ਕਰਕੇ ਕਰਨਾ ਕਰ,
ਲੋਭ ਧਾਰ ਨਹਿ ਕਰ ਕੋ ਨਿਆਉ।
ਇਸ ਤਰੀਕੇ ਦੇ ਨਾਲ ਲੋਭ ਧਾਰ ਨਹਿ ਕਰ ਨਿਆਉ, ਭਾਵ ਕੇ ਲੋਭ ਨੂੰ ਧਾਰ ਕਰਕੇ ਕੋਈ ਨਿਆਂ ਨਾ ਕਰੀ, ਧਰਮ ਨੂੰ ਹਿਰਦੇ ਵਿੱਚ ਰੱਖ ਕਰਕੇ ਪਰਮੇਸ਼ਰ ਨੂੰ ਜਾਣ ਕਰਕੇ ਤੇ ਫੇਰ ਜਿਹੜਾ ਨਿਆਂ ਕਰਨਾ ਕਰ।
ਜਗਤ ਜਾਣੀਐ ਸੁਪਨ ਸਮਾਨਾ,
ਇਹ ਰਾਜਨ ਜਿਹੜਾ ਜਗਤ ਹੈ ਨਾ, ਇਸ ਜਗਤ ਨੂੰ ਸੁਪਨੇ ਦੇ ਸਮਾਨ ਜਾਣਨਾ ਕਰ।
ਸਤਿ ਆਤਮਾ ਏਕ ਪਛਾਨਾ,
ਤੇ ਸੱਚ ਕੀ ਜਾਣਨਾ, ਸੱਚ ਇੱਕ ਹੀ ਗੱਲ ਜਾਣ ਕਿ ਜਿਹੜੀ ਆਤਮਾ ਸੱਚੀ ਹੈ, ਬਾਕੀ ਜੋ ਕੁਛ ਵੀ ਸਰੀਰ ਆਦਿ ਕੇ ਜਗਤ ਸਭ ਕੁਛ ਦੇਖ ਰਿਹਾ ਹੈ ਨਾ, ਸਭ ਕੁਛ ਝੂਠ ਹੈ, ਇਸ ਨੂੰ ਸੁਪਨੇ ਦੀ ਨਿਆਂ ਜਾਣ ਲੈਣਾ ਕਰੋ।
ਸੇਵਾ ਸੰਤਨ ਕੀ ਚਤ ਦੀਜੈ,
ਜਿਹੜੀ ਸੇਵਾ ਕਰਨੀ ਹੈ, ਸੇਵਾ ਕੀ ਕਰਨੀ ਹੈ, ਸੰਤਾਂ ਮਹਾਂਪੁਰਖਾਂ ਦੀ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰ, ਤੇ ਚਿੱਤ ਦੇ ਵਿੱਚ ਹਮੇਸ਼ਾ ਹੀ ਮਾਲਕ ਦੀ ਬੰਦਗੀ ਕਰਨੀ ਹੈ।
ਨਗਨ ਸ਼ੁੱਧ ਤੋਂ ਪਰ ਕਰਨਾ ਕੀ ਜੈ,
ਤੇ ਜਿਹੜਾ ਕੋਈ ਨੰਗਾ ਹੈ, ਜਿਸ ਦੇ ਸਰੀਰ ਦੇ ਉੱਤੇ ਵਸਤਰ ਨਹੀਂ ਹਨ, ਸ਼ੁੱਧ ਤੇ ਜਿਹੜਾ ਭੁੱਖ ਹੈ, ਤੇ ਉਸ ਦੇ ਉੱਤੇ ਕਿਰਪਾ ਕਰਨੀ ਹੈ।
ਸਤਨਾਮ ਜਪੀਏ ਲਿਵ ਲਾਏ,
ਤੇ ਉਸ ਮਾਲਕ ਵਾਹਿਗੁਰੂ ਦਾ ਜਿਹੜਾ ਸੱਚਾ ਨਾਮ ਹੈ ਨਾ, ਹਮੇਸ਼ਾ ਲਿਵ ਲਗਾ ਕਰਕੇ ਇੱਕ ਰਸ ਪਰਮੇਸ਼ਰ ਦੀ ਇਸ ਪ੍ਰਕਾਰ ਬੰਦਗੀ ਕਰਨੀ ਹੈ।
ਹਰ ਕੀਰਤ ਗੁਣ ਗਾਏ,
ਤੇ ਮਾਲਕ ਦੀ ਸਤਸੰਗਤ ਦੇ ਵਿੱਚ ਬੈਠ ਕਰਕੇ ਉਸ ਪਰਮੇਸ਼ਰ ਦੀ ਕੀਰਤ ਗਾਉਣੀ ਹੈ, ਤੇ ਉਸ ਮਾਲਕ ਦੇ ਨਾਮ ਨੂੰ ਸਰਵਣ ਕਰਨਾ ਹੈ।
ਸਤਸੰਗਤ ਮਿਲ ਸਮਾਂ ਬਿਤਾਵੋ,
ਤੇ ਇਸ ਪ੍ਰਕਾਰ ਜਿਹੜਾ ਸਮਾਂ ਹੈ ਨਾ, ਸ੍ਰੇਸ਼ਟ ਸਮਾਂ ਕਿਹੜਾ ਹੈ ਬਣਦਾ ਜੀਵ ਦਾ, ਜਿਹੜਾ ਸਤਸੰਗਤ ਦੇ ਵਿੱਚ ਬਤੀਤ ਹੋ ਜਾਵੇ। ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਰਾਜਨ ਜਿਹੜਾ ਸਤਸੰਗਤ ਦੇ ਵਿੱਚ ਸਮਾਂ ਬਤੀਤ ਹੋ ਜਾਣਾ, ਇਹ ਸ੍ਰੇਸ਼ਟ ਸਮਾਂ ਜਾਣਿਆ ਜਾਂਦਾ ਹੈ।
ਇਹ ਉਪਦੇਸ਼ ਜੇ ਆਪ ਗੁਮਾਵੋ,
ਜੇ ਇਸ ਉਪਦੇਸ਼ ਨੂੰ ਤੂੰ ਆਪਣੇ ਹਿਰਦੇ ਵਿੱਚ ਚੰਗੇ ਤਰੀਕੇ ਦੇ ਨਾਲ ਧਾਰਨ ਕਰਕੇ ਕਮਾ ਲਵੇਗਾ,
ਸੋ ਬਾਈਸ ਧਾਰਨ ਹੋਇਆ ਰਾਜਾ।
ਇਸ ਰਾਜੇ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਮੁਖੋ ਵਰ ਦੇ ਦਿੱਤਾ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਰਾਜਨ, ਜੇ ਸ੍ਰੇਸ਼ਟ ਉਪਦੇਸ਼ ਕਮਾਵੇਗਾ ਨਾ, ਸਤ ਸੰਗਤ ਕਰੇਗਾ, ਪਰਮੇਸ਼ਰ ਦੀ ਬੰਦਗੀ ਕਰੇਗਾ, ਤੇ ਇਹ ਜਿੰਨੇ ਵੀ ਬਾਈ ਧਾਰ ਆਦਿਕ ਦੇ ਰਾਜੇ ਨੇ, ਪਹਾੜੀ ਰਾਜੇ, ਸਾਰੇ ਤੇਰੀ ਸ਼ਰਨ ਪੈ ਜਾਣਾ ਕਰਨਗੇ।
ਤਵਿਸ ਪੂਜੈ, ਤਵਿਸ ਲੋਕੈ ਪੂਜੈ ਕਾਜ,
ਤੇ ਇਸ ਪ੍ਰਕਾਰ ਸਾਰੇ ਲੋਕ ਇੱਥੇ ਆਣ ਕਰਕੇ ਪੂਜਾ ਕਰਨਗੇ, ਤੇਰੇ ਸਾਰੇ ਕਾਰਜ ਜਿਹੜੇ ਸਫਲ ਹੋ ਜਾਣਗੇ।
ਵੈ ਪਰਲੋਕ ਵੇਖੈ ਗਾਤਿਆਂ ਚ,
ਇਹ ਵੀ ਜਾਣ ਲੈਣਾ ਕਰ, ਇਸ ਲੋਕ ਦੇ ਵਿੱਚ ਵੀ ਇੱਜ਼ਤ ਵੱਧ ਜਾਵੇਗੀ, ਤੈਨੂੰ ਰਾਜ ਭਾਗ ਬਹੁਤ ਵੱਡਾ ਪ੍ਰਾਪਤ ਹੋ ਜਾਵੇਗਾ, ਤੇ ਪਰਲੋਕ ਦੇ ਵਿੱਚ ਕੇਵਲ ਮੁਕਤੀ ਪ੍ਰਾਪਤ ਹੋ ਜਾਵੇਗੀ।
ਬਖਸ਼ੇ ਆਪ ਜੋ ਕਰੇ ਅਗ ਪਾਛੇ,
ਤੇ ਜਾਂ ਰਾਜਨ ਤੂੰ ਆਣ ਕਰਕੇ ਦਰਸ਼ਨ ਕੀਤੇ ਨੇ, ਇਸ ਕਰਕੇ ਤੇਰੇ ਤੇ ਬਖਸ਼ਿਸ਼ ਹੈ ਮਾਲਕ ਦੀ, ਜਿਹੜੇ ਤੇਰੇ ਪਿਛਲੇ ਜਿੰਨੇ ਵੀ ਪਾਪ ਕੀਤੇ ਹੋਏ ਨਾ, ਮਾਲਕ ਨੇ ਬਖਸ਼ ਦਿੱਤੇ ਹਨ।
ਹੁਣ ਗੁਰ ਬਚਨ ਨਿਰਪਤ ਮਨ ਪਾਏ,
ਤੇ ਗੁਰਮੁਖੋ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਇਸ ਪ੍ਰਕਾਰ ਬਚਨ ਸੁਣੇ, ਤੇ ਇਸ ਰਾਜੇ ਦੇ ਮਨ ਨੂੰ ਬਹੁਤ ਜ਼ਿਆਦਾ ਚੰਗੇ ਲੱਗੇ ਹਨ।
ਜਸ ਪਾਖੇ ਤਸ ਬਹੁਰ ਕਮਾਏ,
ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਸਤ ਸੰਗਤ ਕੀਤ ਕਰਨੀ, ਕਮਾਈ ਕਰਨੀ, ਬੰਦਗੀ ਕਰਨੀ, ਇਸ ਤਰੀਕੇ ਦੇ ਨਾਲ ਨੰਗੇ ਭੁੱਖੇ ਦੀ ਸੇਵਾ ਕਰਨੀ, ਇਹ ਜਿਹੜਾ ਉਪਦੇਸ਼ ਹੈ ਨਾ, ਇਸ ਰਾਜੇ ਨੇ ਸ੍ਰੇਸ਼ਟ ਜਿਹੜਾ ਉਪਦੇਸ਼ ਹਿਰਦੇ ਵਿੱਚ ਕਮਾਇਆ ਹੈ।
ਬਜੋ ਰਾਜ ਜੇਤੋ ਗੁਰ ਪਾਖਾ,
ਤੇ ਜਦੋਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਗੁਰਮੁਖੋ ਬਚਨਾਂ ਦੀ ਕਮਾਈ ਕੀਤੀ ਹੈ ਨਾ, ਤੇ ਜਿੰਨਾ ਵੀ ਰਾਜ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਿਆ ਸੀ, ਔਰ ਸਾਰਾ ਹੀ ਰਾਜ ਪ੍ਰਾਪਤ ਹੋ ਗਿਆ, ਭਾਵ ਕੇ ਬਾਈ ਧਾਰ ਦੇ ਜਿਹੜੇ ਰਾਜੇ ਸਨ, ਉਹਨਾਂ ਸਾਰਿਆਂ ਦੇ ਉੱਤੇ ਇਸ ਦਾ ਹੁਕਮ ਚੱਲਣ ਲੱਗ ਪਿਆ ਹੈ।
ਕਿਤਕ ਦਿਵਸ ਸ੍ਰੀ ਗੁਰ ਤੇ ਰਾਖਾ,
ਤੇ ਕਿੰਨੇ ਕੀ ਦਿਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਰਾਜੇ ਨੇ ਆਪਣੇ ਪਾਸ ਰੱਖਿਆ ਹੈ।
ਹਰਮੰਦਰ ਰਾਏ ਦੀਨ ਉਪਦੇਸ਼ਾ,
ਤੇ ਗੁਰਮੁਖੋ ਉਸ ਵੇਲੇ ਜਿਹੜੀ ਭਗਤੀ ਸੀ ਨਾ, ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਰਾਜੇ ਦੇ ਹਿਰਦੇ ਵਿੱਚ ਦ੍ਰਿੜ ਕਰਵਾ ਦਿੱਤੀ, ਧਰਮ ਦ੍ਰਿੜ ਕਰਵਾ ਦਿੱਤਾ, ਪਰਮੇਸ਼ਰ ਦੀ ਬੰਦਗੀ ਕਰਨ ਲੱਗ ਪਿਆ, ਗੁਰਸਿੱਖੀ ਦੀ ਰੀਤ ਚੱਲ ਪਈ ਗੁਰਸਿੱਖੋ। ਇਸ ਪ੍ਰਕਾਰ ਜੰਮੂ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਰਾਜੇ ਨੂੰ ਗੁਰਸਿੱਖੀ ਬਖਸ਼ੀ, ਰਹਿਮਤ ਕਰ ਦਿੱਤੀ, ਮਾਲਕ ਨੇ ਬਖਸ਼ਾਂ ਕਰ ਦਿੱਤੀਆਂ ਇਸ ਦੇ ਉੱਤੇ। ਇਸ ਪ੍ਰਕਾਰ ਗੁਰਮੁਖੋ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ ਨੇ, ਉਹਨਾਂ ਨੂੰ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਗਈ। ਤੇ ਗੁਰਸਿੱਖੋ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਕਮਾ ਲਿਆ ਨਾ, ਤੇ ਉਸ ਨੇ ਇਸ ਲੋਕ ਦੇ ਵਿੱਚ ਵੀ ਸੁੱਖ ਤੇ ਪਰਲੋਕ ਦੇ ਵਿੱਚ ਵੀ ਸੁੱਖ ਪ੍ਰਾਪਤ ਹੋ ਗਿਆ। ਇਹ ਬਖਸ਼ਾਂ ਨੇ, ਰਹਿਮਤਾਂ ਹਨ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀਆਂ। ਜੇ ਰਾਜੇ ਨੇ ਗੁਰੂ ਕੇ ਬਚਨਾਂ ਦੀ ਕਮਾਈ ਕੀਤੀ ਹੈ, ਸਭ ਕੁਛ ਹੀ ਪ੍ਰਾਪਤ ਕਰ ਲਿਆ, ਇਸ ਕਰਕੇ ਗੁਰੂ ਕੀ ਸਿੱਖਿਆ ਹਿਰਦੇ ਵਿਚ ਹੋਣੀ ਚਾਹੀਦੀ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਯਾਦ ਕਰਕੇ ਉਹਨਾਂ ਬਚਨਾਂ ਦੀ ਕਮਾਈ ਕਰੀਏ, ਤਾਂ ਹੀ ਸਭ ਕੁਛ ਪ੍ਰਾਪਤ ਹੋਵੇਗਾ। ਗੁਰਸਿੱਖ ਪਾਵਨ ਇਤਿਹਾਸ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਸਰਵਣ ਕੀਤਾ, ਦਸ ਪਾਸੋਂ ਭੁੱਲਾਂ ਦੀ ਖਿਮਾ ਬਖਸ਼ਣੀ, ਦਸ ਪਾਸੋਂ ਅਨੇਕਾਂ ਭੁੱਲਾਂ ਹੋਈਆਂ ਉਹਨੀ ਕਿਰਪਾ ਕਰਕੇ ਖਿਮਾ ਬਖਸ਼ਣੀ। ਜਿਸ ਤਰੀਕੇ ਦੇ ਨਾਲ ਆਪ ਜੀ ਨੂੰ ਮੈਂ ਕਥਾ ਆਰੰਭ ਕਰਨ ਤੋਂ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਗੁਰਮੁਖ ਸਾਡੇ ਉੱਤੇ ਦੁਸ਼ਟ ਆਣ ਕਰਕੇ ਬਹੁਤ ਜ਼ਿਆਦਾ ਵਾਰ ਕਰ ਰਹੇ ਨੇ, ਜਿੱਥੇ ਇੱਥੇ ਲਕਸ਼ਮਣ ਤੇ ਚੇਲਾ ਰਾਮ ਇਹੋ ਜਿਹੜੇ ਜਿਨ੍ਹਾਂ ਦਾ ਨਾਮ ਹੈ, ਜਿਨ੍ਹਾਂ ਨੇ ਦਿੱਲੀ ਦੇ ਵਿੱਚ 11 ਅਗਸਤ ਨੂੰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 2500 ਦੇ ਲਾਗੇ ਜਿਹੜੇ ਸਰੂਪ ਸਨ, ਉਹਨਾਂ ਦੀ ਬੜੀ ਭਾਰੀ ਬੇਦਬੀ ਕੀਤੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖ ਪਿਆਰਿਓ ਪੋਥੀਆਂ ਗੁਰਬਾਣੀ ਦੀਆਂ ਗੁਟਕੇ ਸਾਹਿਬ, ਇਹਨਾਂ ਦੀ ਬੜੀ ਵੱਡੀ ਬੇਦਬੀ ਆਪਣੀ ਬੇਸਮੈਂਟ ਦੇ ਥੱਲੇ ਵਿੱਚ ਸਟੋਰ ਦੇ ਵਿੱਚ ਰੱਖੇ ਸਨ, ਜਿੱਥੇ ਪਾਣੀ ਆਉਣ ਦੇ ਨਾਲ ਗਟਰਾਂ ਦਾ ਪਾਣੀ ਆਉਣ ਕਰਕੇ ਬਹੁਤੀ ਜ਼ਿਆਦਾ ਬੇਦਬੀ ਹੋਈ ਹੈ ਗੁਰੂ ਕੀ ਗੁਰਬਾਣੀ ਦੀ। ਇਹ ਜਿਹੜੇ ਲੋਕ ਹਨ, ਵੇਖੋ ਗੁਰਮੁਖੋ ਏਡੇ ਭਿਆਨਕ ਲੋਕ ਨੇ ਇਹ, ਤੇ ਜਿਸ ਤਰੀਕੇ ਦੇ ਨਾਲ ਜਿਹੜੇ ਇਹੋ ਜਿਹੇ ਲੋਕ ਹਨ, ਦੁਸ਼ਟ ਹਨ, ਜਿਸ ਤਰੀਕੇ ਦੇ ਨਾਲ ਮੱਥਾ ਰੰਗੜ ਆਦਿਕ ਤੇ ਜਾਂ ਨਰਕ ਧਾਰੀ ਹੈ, ਤੇ ਉਹਨਾਂ ਤੋਂ ਵੀ ਅੱਗੇ ਲੰਘ ਗਏ ਨੇ ਜਿਨ੍ਹਾਂ ਨੇ ਗੁਰੂ ਦੀ ਬੇਦਬੀ ਕਰਨੀ ਸ਼ੁਰੂ ਕਰ ਦਿੱਤੀ, ਇਹਨੇ ਨੇ ਜ਼ਿਆਦਾ ਸਰੂਪਾਂ ਦੀ ਬੇਦਬੀ, ਇਹ ਤੇ ਸਾਨੂੰ ਹੁਣ ਹੱਲਾ ਮਾਰਨਾ ਪੈਣਾ ਹੈ, ਫਿਰ ਜਾ ਕਰਕੇ ਕੁਛ ਹੋਵੇਗਾ। ਇਸ ਕਰਕੇ ਗੁਰਸਿੱਖੋ, ਸਮੂਹ ਨੌਜਵਾਨ ਤੇ ਸਮੂਹ ਜੂਕੇ ਦੀ ਸੰਗਤ ਨੇ ਮਿਲ ਕਰਕੇ ਵਿਲਨ ਹਾਲ ਗੁਰਦੁਆਰਾ ਸਾਹਿਬ ਵਿਖੇ ਗੁਰਮੁਖ ਇਸ ਸਬੰਧ ਦੇ ਵਿਚ ਜਿਸ ਤਰੀਕੇ ਦੇ ਨਾਲ 16 ਸਤੰਬਰ ਨੂੰ ਸ਼ਾਮ ਨੂੰ, ਵੀਰਵਾਰ 16 ਸਤੰਬਰ ਨੂੰ ਸ਼ਾਮ ਨੂੰ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ, ਇਸੇ ਤਰ੍ਹਾਂ ਸ਼ਨੀਵਾਰ 18 ਸਤੰਬਰ ਨੂੰ 5:30 ਵਜੇ ਭੋਗ ਪੈਣੇ ਨੇ, ਜਿੱਥੇ ਆਪੋ ਆਪਣੇ ਗੁਰਮੁਖ ਵਿਚਾਰ ਬੁਲਾਰੇ ਵੀ ਰੱਖਣਗੇ, ਕੀਰਤਨ ਵੀ ਹੋਣਾ, ਤੇ ਉੱਥੇ ਸਮੂਹ ਸੰਗਤ ਅੱਗੇ ਬੇਨਤੀ ਆ ਵੱਧ ਚੜ੍ਹ ਕਰਕੇ ਉੱਥੇ ਪਹੁੰਚਣਾ। ਜਿਸ ਪ੍ਰਕਾਰ ਆਪਾਂ ਇਕਮੁੱਠ ਹੋਈਏ ਜਾਂ ਜਿਸ ਦੇ ਕਾਰਨ ਇਕਮੁੱਠ ਹੋਣ ਦੇ ਕਾਰਨ ਅਸੀਂ ਇਹਨਾਂ ਦੋਖੀਆਂ ਨੂੰ, ਦੁਸ਼ਟਾਂ ਨੂੰ ਤਾਂ ਹੀ ਜਾ ਕਰਕੇ ਸਜ਼ਾ ਦੇ ਸਕਦੇ ਹਾਂ। ਜੇ ਇਕਮੁੱਠ ਨਾ ਹੋਏ, ਪਾਟੇ ਰਹੇ, ਤਾਂ ਫਿਰ ਇਸੇ ਪ੍ਰਕਾਰ ਸਾਡੇ ਗੁਰੂ ਦੀ ਬੇਦਬੀ ਹੁੰਦੀ ਰਹੇਗੀ। ਸੋ ਗੁਰਮੁਖੋ, ਸਾਨੂੰ ਲੋੜ ਹੈ ਇਕਮੁੱਠ ਹੋਣ ਦੀ, ਇਸ ਕਰਕੇ ਸਮੂਹ ਸਾਰੇ ਜੂਕੇ ਦੀ ਸੰਗਤ ਅੱਗੇ ਬੇਨਤੀ ਹੈ, ਹੋਰ ਵੀ ਜਿੱਥੋਂ ਜਿੱਥੋਂ ਤੱਕ ਗੁਰਸਿੱਖ ਪਿਆਰੇ ਸੁਣਦੇ ਨੇ, ਗੁਰਮੁਖੋ ਇਕਮੁੱਠ ਹੋ ਕਰਕੇ ਆਪਾਂ ਹੱਲਾ ਮਾਰਨਾ, ਸਾਰੀ ਸੰਗਤ ਅੱਗੇ ਬੇਨਤੀ ਉੱਥੇ ਪਹੁੰਚ ਕਰਕੇ ਸਾਰਿਆਂ ਨੂੰ ਸੁਣਨਾ, ਤੇ ਇਸ ਪ੍ਰਕਾਰ ਆਪੋ ਆਪਣੇ ਵਿਚਾਰ ਰੱਖਣੇ ਨੇ। ਦਸ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਦੇਹ ਸੱਜਣਾ ਸਿਸੜੀਆਂ ਜੋ ਹੈ ਸਾਹਿਬ ਸਿਓ ਮੇਲ ਲਿਖਾ, ਖਤਨ ਛੁੱਟੀਆ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।